ਪਰ ਖਿਮਾ ਕਰਨਾ ਚਾਰੇ ਹੀ ਟੁੱਟੇ ਫਿਰਦੇ ਨੇ ਆ ਕੋ ਸਤਨਾ
ਸ੍ਰੀ ਵਾਹਿਗੁਰੂ ਸਾਤ ਸ੍ਰੀ ਅਕਾਲ
ਇਹ ਚਾਰੇ ਹੀ ਟੁੱਟੇ ਫਿਰਦੇ ਨੇ ਅੱਜ ਪਰਿਵਾਰ ਦੇ ਵੀ ਪੈਰ ਹੁੰਦੇ ਨੇ ਬੱਚੇ ਘਰ ਵਾਲੀ ਹੈ ਪਤੀ ਪਤਨੀ ਤਾਂ ਹੀ ਗ੍ਰਿਸ਼ਤੀ ਚੱਲਦੀ ਹੈ ਉਹਦੇ ਵੀ ਪੈਰ ਨੇ ਬਾਪੂ ਬੈਠਾ ਬੇਬੇ ਬੈਠੀ ਹੈ ਪਰਿਵਾਰ ਹੈ ਸਾਰਾ ਤਾਂ ਹੀ ਚੱਲਦਾ ਸਾਰੇ ਸਮਾਜ ਵਿੱਚ ਇਹ ਧਰਮ ਵੀ ਤਾਂ ਚੱਲੇਗਾ ਇਹ ਚਾਰੇ ਪੈਰ ਮਜ਼ਬੂਤ ਹੋਣਗੇ ਪਰ ਸਾਡਾ ਤੇ ਇੱਕ ਵੀ ਪੈਰ ਮਜ਼ਬੂਤ ਨਹੀਂ ਪਹਿਲੇ ਨੰਬਰ ਤੇ ਹੈ ਆਗੂ ਤੇ ਬਹੁਤੇ ਆਗੂ ਇਹੋ ਜਿਹੇ ਨੇ ਜਿਨ੍ਹਾਂ ਨੇ ਅੰਮ੍ਰਿਤ ਵੀ ਨਹੀਂ ਛਕਿਆ ਧਰਮ ਦੇ ਆਗੂ ਜਿਨ੍ਹਾਂ ਮਗਰ ਜ਼ਿੰਦਾਬਾਦ ਮੁਰਦਾਬਾਦ ਕਰਦੇ ਆ ਬਹੁਤੇ ਤੇ ਐਸੇ ਨੇ ਜਿਹਨੇ ਅੰਮ੍ਰਿਤਧਾਰੀ ਵੀ ਨਹੀਂ ਆਏ ਜੇ ਉਹ ਜ਼ਰੂਰੀ ਹੈ ਧਰਮੀ ਹੋਣ ਦੂਜੇ ਨੰਬਰ ਤੇ ਪ੍ਰਚਾਰਕ ਤੇ ਪ੍ਰਚਾਰਕਾਂ ਦਾ ਕੰਮ ਵੀ ਕੀ ਹੈ ਕੀਰਤਨ ਨੂੰ ਵੀ ਕਿਰਤ ਬਣਾਇਆ ਬਸ ਕੀਰਤਨ ਨੂੰ ਕਿਰਤ ਬਣਾਇਆ ਇੱਕ ਦੋ ਨੂੰ ਮੈਂ ਬੇਨਤੀ ਕੀਤੀ ਮੈਂ ਬਾਬਾ ਜੀ ਦੀਵਾਨ ਕਿੰਨੇ ਲਾ ਕੇ ਆ ਕਹਿੰਦੇ ਸੱਤਵਾਂ ਦੀਵਾਨ ਸੀ ਜੀ ਅੱਜ ਥੱਕੇ ਪਏ ਆ ਮੈਂ ਕਿਹਾ ਅੱਜ ਸੱਤਵਾਂ ਜੀ ਕਹਿੰਦੇ ਹਾਂਜੀ ਮੈਂ ਕਿਹਾ ਫਿਰ ਅੰਮ੍ਰਿਤ ਅੱਜ ਬਹੁਤ ਨੇ ਛਕਿਆ ਕਿਉਂਕਿ ਸੱਤ ਸੀ ਨਾ ਇਕੱਠੇ ਹੀ ਕਹਿੰਦਾ ਜੀ ਖੰਡਾ ਬਾਟਾ ਕਿਹੜਾ ਚੱਕੀ ਫਿਰੇ ਪੰਜ ਪਿਆਰੇ ਪਹਿਲਾਂ ਤੇ ਪੰਜ ਪਿਆਰੇ ਲੱਭਣੇ ਪੈਣਗੇ ਫਿਰ ਐਵੇਂ ਖੰਡਾ ਬਾਟਾ ਚੱਕੀ ਫਿਰ ਉਹ ਆਪੇ ਛਕਦੇ ਰਹਿਣਗੇ ਆਪਾਂ ਜਿਹੜਾ ਸੁਣਾਉਣਾ ਸੀ ਸੁਣਾ ਤਾ ਇਹ ਗੱਲ ਨਹੀਂ ਦੀਵਾਨਾਂ ਦਾ ਮਨੋਰਥ ਕੀ ਹੈ ਜਿਹੜੇ ਆਪਣੇ ਆ ਦੀਵਾਨ ਲੱਗੇ ਨੇ ਇਹਨਾਂ ਦਾ ਕੀ ਭਾਵ ਹੈ ਇਹਨਾਂ ਦਾ ਭਾਵ ਇਹ ਹੈ ਵੀ ਲੰਗਰ ਪ੍ਰਸ਼ਾਦਾ ਛੱਕ ਕੇ ਮੁੜ ਜਾਓ ਇਹਨਾਂ ਦੀਵਾਨਾਂ ਦਾ ਭਾਵ ਕੀ ਹੈ ਵੀ ਇੱਥੇ ਇਹਨਾਂ ਦਾ ਟੈਂਟ ਵੇਖ ਕੇ ਮੁੜ ਜਾਓ ਪਿੰਡ ਵਾਲਿਆਂ ਦਾ ਜਾਂ ਲਾਈਟਾਂ ਲੱਗੀਆਂ ਵੇਖ ਲਓ ਬਸ ਜਾਂ ਇੱਥੇ ਚਿਮਟੇ ਸੁਣ ਲਓ ਬਾਬਿਆਂ ਦਾ ਵਾਜਾ ਸੁਣ ਲਓ ਕਾਹਦੇ ਵਾਸਤੇ ਆਉਂਦੇ ਆ ਇੱਥੇ ਇਹ ਸਮਾਗਮ ਹੈ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਜੇ ਇਹਦੇ ਵਿੱਚੋਂ ਹਜ਼ਾਰਾਂ ਆਉਣ ਤੇ ਸੈਂਕੜਿਆਂ ਦਾ ਜੀਵਨ ਵੀ ਬਣੇ ਆਖੋ ਸਤਨਾਮ
ਵਾਹਿਗੁਰੂ
ਪ੍ਰਸ਼ਾਦਾ ਤੇ ਘਰ ਵੀ ਮਿਲ ਜਾਂਦਾ ਹੈ ਜਿੰਨੇ ਆਏ ਆ ਸਾਰੇ ਖਾ ਕੇ ਹੀ ਸੌਂਦੇ ਆ ਰੋਟੀ ਤੇ ਪ੍ਰਸ਼ਾਦਾ ਤੇ ਖਾ ਕੇ ਸੌਂਈ ਦਾ ਘਰ ਰੋਟੀ ਤੇ ਖਾਈ ਦੀ ਹੋਈ ਹੈ ਤੇ ਫਿਰ ਆਏ ਕਾਹਦੇ ਵਾਸਤੇ ਆਏ ਆ ਜੀਵਨ ਬਣਾਉਣ ਇੱਥੇ ਆਇਆ ਮਨ ਦੀ ਖੁਰਾਕ ਲੈਣ ਤਨ ਦੀ ਖੁਰਾਕ ਤੇ ਘਰ ਚ ਵੀ ਮਿਲ ਜੂ ਜੀਵਨ ਬਣਾਉਣ ਵਾਸਤੇ ਦੀਵਾਨ ਲੱਗਦੇ ਨੇ ਰਾਗੀ ਨੂੰ ਕਾਹਦੇ ਵਾਸਤੇ ਸੱਦਿਆ ਰਾਗੀ ਨੂੰ ਕਾਹਦੇ ਵਾਸਤੇ ਸੱਦਿਆ ਵੀ ਸ਼ਬਦ ਸੁਣਾ ਜੂ ਨਹੀਂ ਨਹੀਂ ਰਾਗੀ ਨੂੰ ਸੱਦਿਆ ਸਾਡਾ ਜੀਵਨ ਬਣਾ ਦੇਵੇ ਪੰਜ ਚਾਰ ਪ੍ਰਬੰਧਕ ਉੱਦਮ ਕਰਦੇ ਨੇ ਕਹਿੰਦੇ ਸਾਡਾ ਪਿੰਡ ਸੁਧਰ ਜੇ ਸਾਡਾ ਪਿੰਡ ਰਾਗੀ ਤਾਂ ਸੱਦੀਦਾ ਕਥਾ ਵਾਚਕ ਤਾਂ ਸੱਦੀਦਾ ਸਾਡਾ ਜੀਵਨ ਬਣਾ ਜੇ ਜਿਹੜੇ ਕਥਾ ਵਾਚਕ ਦੀ ਕਥਾ ਕਿਸੇ ਦਾ ਜੀਵਨ ਨਾ ਬਣਾਵੇ ਉਹ ਕਥਾ ਵਾਚਕ ਦਾ ਕੀ ਫਾਇਦਾ ਜੇ ਸਰਾਗੀ ਦਾ ਰਾਗ ਕਿਸੇ ਦਾ ਜੀਵਨ ਨਾ ਬਣਾਵੇ ਉਹ ਸਰਾਗੀ ਦੇ ਰਾਗ ਦਾ ਕੀ ਫਾਇਦਾ ਜਿਹੜੇ ਢਾਡੀ ਦੀ ਵਾਰ ਕਿਸੇ ਦਾ ਜੀਵਨ ਨਾ ਬਣਾਵੇ ਉਸ ਢਾਡੀ ਦੀ ਵਾਰ ਦਾ ਕੀ ਫਾਇਦਾ ਇਸੇ ਤਰ੍ਹਾਂ ਜਿਹੜੇ ਸਾਧੂ ਸੰਤ ਦੇ ਦੀਵਾਨ ਦਾ ਕੋਈ ਜੀਵਨ ਹੀ ਨਾ ਬਣੇ ਉਸ ਦੇ ਦੀਵਾਨ ਦਾ ਵੀ ਕੀ ਫਾਇਦਾ ਮੈਨੂੰ ਕਈ ਕਹਿਣਗੇ ਬਾਬਾ ਜੀ ਇੱਕੋ ਹੀ ਦੀਵਾਨ ਦੇ ਦਿਓ ਇੱਕੋ ਹੀ ਮੈਂ ਉਹਨੂੰ ਬੇਨਤੀ ਕਰਦਾ ਨਾ ਵੀ ਇੱਕੋ ਤੋਂ ਤੂੰ ਕਰਾਏਗਾ ਕਿ ਇੱਕ ਦੀਵਾਨ ਲੈ ਜਾਓਗੇ ਇੱਕ ਦਾ ਕੀ ਮਤਲਬ ਇੱਕ ਤੇ ਅਸੀਂ ਆਵਾਂਗੇ ਦੋ ਘੰਟੇ ਲਾਵਾਂਗੇ ਤੇ ਵਾਪਸ ਆ ਜਾਵਾਂਗੇ ਉਹਦੇ ਚ ਕਿਸੇ ਦਾ ਜੀਵਨ ਨਹੀਂ ਬਣਨਾ ਕਿਉਂਕਿ ਅੱਜ ਅੰਮ੍ਰਿਤ ਵਾਸਤੇ ਤਿਆਰ ਹੋ ਜਾਣਗੇ ਹੁਣ ਗਰਮ ਲੋਹੇ ਤੇ ਸੱਟ ਵੱਜੇ ਆਨੰਦ ਫੇਰ ਆਉਂਦਾ ਅੱਜ ਤਿਆਰ ਹੋਣਗੇ ਕੱਲ ਨੂੰ ਅੰਮ੍ਰਿਤ ਛਕਾ ਦੀ ਨਾਲ ਸਤਿਗੁਰ ਦੀ ਕਿਰਪਾ ਹੋ ਜੇ ਫਿਰ ਪੱਕੇ ਬਣ ਜਾਂਦੇ ਹੌਲੀ ਹੌਲੀ ਜਿਉਂ ਜਿਉਂ ਸੰਗਤ ਕਰਦੇ ਨੇ ਰੰਗਤ ਚੜ ਜਾਂਦੀ ਕਿਰਪਾ ਹੋ ਜਾਂਦੀ ਮਹਾਰਾਜ ਦੀ ਹੌਲੀ ਹੌਲੀ ਫਿਰ ਜੀਵਨ ਬਣ ਜਾਂਦਾ ਤਾਂ ਹੀ ਫਾਇਦਾ ਨਾ ਦੀਵਾਨ ਦਾ ਸਤਸੰਗਤ ਦਾ ਫਾਇਦਾ ਹੀ ਤਾਂ ਹੈ ਜੇ ਆ ਕੇ ਸਾਡਾ ਜੀਵਨ ਬਣੇ ਤਾਂ ਹੀ ਸੰਗਤ ਵਿੱਚ ਆਉਣਾ ਹੈ ਸੋ ਇਸ ਕਰਕੇ ਧਰਮ ਦਾ ਦੂਜਾ ਪੈਰ ਨੇ ਪ੍ਰਚਾਰਕ ਤੇ ਧਰਮ ਦਾ ਤੀਜਾ ਪੈਰ ਕਿਹੜਾ ਹੈ ਮੈਂ ਬੇਨਤੀ ਕਰ ਚੁੱਕਿਆ ਤੁਹਾਡੇ ਚਰਨਾਂ 'ਚ ਧਰਮ ਦਾ ਤੀਜਾ ਪੈਰ ਹੈ ਗੁਰਦੁਆਰੇ ਗੁਰਦੁਆਰੇ ਧਰਮ ਦਾ ਤੀਜਾ ਪੈਰ ਹੈ ਗੁਰਦੁਆਰੇ ਇੱਟਾਂ ਪੱਥਰ ਦੇ ਗੁਰਦੁਆਰੇ ਦਾ ਅਰਥ ਇਹਦਾ ਇਹ ਨਹੀਂ ਵੀ ਇੱਟਾਂ ਪੱਥਰ ਦਾ ਗੁਰਦੁਆਰਾ ਇਹ ਨਹੀਂ ਗੁਰਦੁਆਰੇ ਦਾ ਪ੍ਰਬੰਧਕੀ ਢਾਂਚਾ ਪ੍ਰਬੰਧਕ ਉਹ ਵੀ ਜਿਹੜੇ ਨੇ ਉਹਨਾਂ ਦੇ ਵੀ ਨਿਯਮ ਤੇ ਅਸੂਲ ਹੋਣੇ ਚਾਹੀਦੇ ਨੇ ਇਹ ਤੀਜਾ ਪੈਰ ਹੈ ਸਾਡੇ ਧਰਮ ਦਾ ਤੇ ਬਹੁਤੇ 80% ਗੁਰਦੁਆਰੇ ਐਸੇ ਨੇ ਜਿਹਦੇ ਪ੍ਰਧਾਨ ਜੀ ਰੋਜ਼ ਰੱਜਦੇ ਨੇ ਆਖੋ ਸਤਨਾਮ
ਵਾਹਿਗੁਰੂ
ਬਸ ਤਾਰਤਾ ਪਿੰਡ ਫਿਰਦੇ ਸਾਰਾ ਮੈਨੂੰ ਕਈ ਕਹਿਣਗੇ ਬਾਬਾ ਜੀ ਇਹ ਤਵਾ ਨਾ ਲਾਇਆ ਕਰੋ ਮੈਂ ਕਿਹਾ ਕਿਉਂ ਕਹਿੰਦੇ ਫਿਰ ਦੀਵਾਨ ਨਹੀਂ ਲੈਣੇ ਆਖੋ ਸਤਨਾਮ बहुते तो गुरुद्वार की कमेटी वाले ही दवान करवाते हैं, कहते फिर सदना नहीं आपू। मैं क्या कोई नहीं, नहीं सदते तो ना सी फिर अपनी कड़ा वट सांझी है, कोई कोई गल नहीं। पर धर्म दे तीजा पैर है जिहड़ी सच्ची गल उह तां कहनी चाहीदी, क्योंकि विच कई प्रधान जी भी बैठे ने जिहड़े अमर छके उहनूं कहदा दुख है, वह प्रधान जी को भी ठीक है, ते जिन्हें नहीं छकिया उहनूं दुख लगदा है। हो सकदा है जे सियाणा हो, जे ते होया मन की मर्जी करन वाला फिर ते कहूगा भी नहीं यार एवें बाबिआं नूं की पता है, ते जे होया सियाणा फिर कहूगा ला पिछे लांघी लांघी तड़की अमृत छक लेना को
सतनागुरु।
जे सियाणा होया फिर तो उन्हें दुख नहीं लगता। पर जेड़ा मैं बेनती शुरू की है, दवान विच गए वो ट्राली गई गुरुद्वारे का ग्रंथी नाराज हो गया, कहिंदे लो जी नहीं जी साढ़े तवा ला आता। पर नहीं, ये तवा नहीं तुसी कह सकते, ये सच्ची गल है। धर्म का तीजा पैर है गुरुद्वारियां दे ग्रंथी गुरुद्वारे कमेटियां। जे सारियां गुरुद्वारे दियां प्रबंधक कमेटियां अमृतधारी हो जाण, ते जे चंगे प्रबंधक ने उन्होंने समागम भी चंगे कराने ने, पिंड का भला आप ही हो जाना। तो जे प्रधान जी शराब वाले ने पहले ही कह देंगे ढाडी के कान च वेखी कि शराब का तवा ना लाई आखो सतना
वाहेगुरु।
मैं दिल्ली गया सी, मैनू कहिंदे बाबा जी ये शराब ते नहीं बोलना। मैं क्या क्यों, कहिंदे जी प्रधान जी पींदे ने इत्थे शराब ते नहीं बोलना। मैं क्या बोलना क्यों नहीं, ये तो चलो वधिया दसता तुसी। पर यह गल भी है भी जे चंगे कमेटी आले ने उन्होंने कहदा डर है, वह कहणगे चंगे प्रचारक सदो साडा जीवन बने पिंड दा, ते जिहड़े आप पीण आले ने उन्होंने रागी वह लभना जिहड़ा मुरगा भाले, अपने वर्ग ही लभदे ना अपनी जमात भी, जे उह जी कमेटी है उह जिहा लभ लो सानू टोके ना, नाले 1100 दे देंगे एक दे देंगे, मुरगा मुकदा नहीं बेड़ा बन्ने लग जूगा अपना। नहीं नहीं, इस तरह गल नहीं बननी। ये धर्म का तीजा पैर है गुरुद्वारे ते गुरुद्वारियां दी प्रबंधक कमेटियां यह मजबूत करनियां पैणगियां। जे सारियां गुरुद्वारे दियां प्रबंधक कमेटियां अमृतधारी होण ते साडी सिख कौम सारे दे सारे अमृत छक लैणगे, जे किते प्रबंधक अमृत छक लैण सारे। पंजाब विच कोई नगुरा नहीं दिसू, पंजाब विच कोई दाढ़ी कट्टी वाला नहीं दिसेगा जे सारे दे सारे अमृत प्रबंधक छक लैण। आगू दे मगर लगते ने सारे, जे आगू का बेड़ा गरकिया पिया दूजे नूं की मत दे दू, जे आगू ही ठीक नहीं वह दूजियां दा की जीवन सवार देवेगा, दाग वाला बंदा दूजे नूं की उंगल उठाएगा, जिहदे अपने जीवन ते लखां दाग लगे हुए ने वह किसे नूं की सुधार दू, बेदाग बंदा दूजे नूं मत दे सकदा खुसतना
वाहेगुरु।
हुण चौथा पैर है धर्म का गुरुद्वारियां दे ग्रंथी, ये चौथा पैर है, चौथा पैर है धर्म का। ते हुण उहनां दा की हाल है, कई कहिंदे पैग लाउण तों बिना रौल ही नहीं लगदी, वह पीती शराब होवे। कई मेरे कोल आके कहणगे बाबा जी साडे उत्थे ग्रंथी है जी, मैं कहा की, कहिंदे ग्रंथी पाठ करदा है ते पौआ ला के बहिंदा है। मैं कहा तू मेरे कोल ते दसण आ गया, तेरे तो फड़िया नहीं गया, वो बैड ते बैठा गुरु ग्रंथ साहिब मरदा पाठ शराब पी के करदा है, ते तू किधर दा फिर सिंह सूरमा बनिया फिरदा, तेरे तो सौदा नहीं लाया गया। आखो सतना, आखो सतना
वाहेगुरु।
ओ जे ग्रंथी गुरु साहब की घोर बेअदबी हुंदी है, घोर बेअदबी, घोर बेअदबी है। कोई गुरु साहब की बेअदबी करे रज के शराब नाल इत्थे मर दे सतमारा दा निरादर करे, ते जे गुरसिख बैठा झाकी जाए भी चलो पीती है करूगा भरूगा, फिर साडे कोल कादी गुरसिखी है, फिर साडा कादा प्यार है। मेरे कहण दा भाव यह नहीं भी उहनूं तुसीं गोली मार दिओ, ना ना ना, मेरे कहण दा भाव यह नहीं उहनूं कृपाण मार दिओ जां उहनूं थप्पड़ मारने ने, नहीं नहीं, उहदी बांह फड़ के बाहर लै जाओ, कहिंदे जा जिथे मर्जी धक्के खा साडे गुरुद्वारे तेरा कोई मतलब नहीं। चलो जतन करो उहनूं पहलां समझाओ, जे समझदा है, नहीं समझदा फिर आपां नूं लोड़ भी की है उहो जिहे ग्रंथी की। पर हां सदा ध्यान रखो सतगुरां की बेअदबी ना कदे हो, महाराज की बेअदबी ना हो, ते गुरुद्वारियां दे ग्रंथियां दा जीवन जिहड़ा है ਉਹ ਆਮ ਲੋਕਾਂ ਨਾਲੋਂ ਉੱਚਾ ਹੋਵੇ ਕਿਉਂਕਿ ਉਹਨਾਂ ਨੇ ਸਾਨੂੰ ਸੇਧ ਦੇਣੀ ਹੈ। ਗੁਰਦੁਆਰੇ ਦੇ ਗ੍ਰੰਥੀ ਨੇ ਸਾਨੂੰ ਸਮਝਾਉਣਾ ਹੈ ਵੀ ਗੁਰਮਤ ਕੀ ਹੈ ਤੇ ਮਨਮਤ ਕੀ ਹੈ। ਜੇ ਪਿੰਡ ਦੇ ਗੁਰਦੁਆਰੇ ਵਿੱਚੋਂ ਮਨਮਤ ਮਿਲ ਰਹੀ ਹੈ ਫਿਰ ਅਸੀਂ ਗੁਰਮਤ ਕਿੱਥੇ ਲੈਣ ਜਾਵਾਂਗੇ? ਗੁਰਦੁਆਰਾ ਪਿੰਡ 'ਚ ਕਾਹਦੇ ਵਾਸਤੇ ਬਣਾਇਆ? ਤੁਸੀਂ ਮੱਥਾ ਟੇਕਣ ਵਾਸਤੇ ਗੁਰਦੁਆਰਾ ਕਾਹਦੇ ਵਾਸਤੇ ਬਣਾਇਆ? ਵੀ ਆਨੰਦ ਕਾਰਜ ਕਰਾਉਣ ਵੇਲੇ ਮਹਾਰਾਜ ਕਿੱਥੋਂ ਲਿਆਵਾਂਗੇ? ਵੀ ਆਨੰਦ ਕਾਰਜ ਕਰਾਉਣ ਵੇਲੇ ਔਖਾ ਹੋਇਆ ਗੁਰੂ ਗੁਰਦੁਆਰਾ ਬਣਾ ਲਓ, ਇਹ ਤਾਂ ਬਣਾਇਆ। ਗੁਰਦੁਆਰਾ ਕਾਹਦੇ ਵਾਸਤੇ ਬਣਾਇਆ? ਵੀ ਡਾਲੀ ਦਾ ਪ੍ਰਸ਼ਾਦਾ ਹੋਊਗਾ ਕਿਤੇ ਨਾ ਕਿਤੇ ਛੱਕ ਲਿਆ ਕਰਾਂਗੇ ਜਾ ਕੇ। ਗੁਰਦੁਆਰਾ ਕਾਹਦੇ ਵਾਸਤੇ ਬਣਾਇਆ? ਵੀ ਦੇਖ ਲਿਆ ਕਰਾਂਗੇ ਮਹੀਨੇ ਪਿੱਛੋਂ ਜਾ ਕੇ। ਗੁਰਦੁਆਰਾ ਕਾਹਦੇ ਵਾਸਤੇ ਬਣਾਈਦਾ? ਗੁਰਦੁਆਰੇ ਦਾ ਅਰਥ ਕੀ ਹੈ? ਗੁਰਦੁਆਰਾ ਬਣਾਇਆ ਜਿੱਥੋਂ ਸਾਨੂੰ ਗੁਰਮਤ ਮਿਲੇ। ਗੁਰਦੁਆਰਾ ਬਣਾਇਆ ਜਿੱਥੇ ਸਾਨੂੰ ਗੁਰੂ ਦੀ ਮਤ ਦਾ ਪਤਾ ਲੱਗੇ। ਤੇ ਜੇ ਗੁਰਦੁਆਰਿਓਂ ਮਿਲਦੀ ਹੈ ਮਨਮਤ, ਫਿਰ ਗੁਰਮਤ ਕਿੱਥੇ ਲੈਣ ਜਾਵਾਂਗੇ? ਗੁਰਮਤ ਕੌਣ ਸਿਖਾਏਗਾ? ਜੇ ਗੁਰਦੁਆਰੇ ਵਿੱਚੋਂ ਮਨਮਤ ਮਿਲਦੀ ਹੈ ਤੇ ਫਿਰ ਗੁਰਮਤ ਕਿੱਥੇ ਲੈਣ ਜਾਈਏ? ਗੁਰਮਤ ਸਾਨੂੰ ਗੁਰਦੁਆਰੇ ਚੋਂ ਮਿਲੇਗੀ, ਗੁਰਮਤ ਸਾਨੂੰ ਸੰਗਤ ਵਿੱਚੋਂ ਮਿਲੇਗੀ ਆ ਕੇ। ਤੇ ਜੇ ਉੱਥੋਂ ਹੀ ਮਨਮਤ ਮਿਲਦੀ ਹੈ ਫਿਰ ਗੁਰਮਤ ਕਿੱਥੇ ਲੱਭੀਏ? ਗਿਆ ਮੂਲਾ ਕੀਟ। ਗੁਰੂ ਨਾਨਕ ਸਾਹਿਬ ਦੇ ਕੋਲ ਜਾਣ ਸਾਰ ਮਹਾਰਾਜ ਨੇ ਉਹਨੂੰ ਗੁਰਮਤ ਬਖਸ਼ ਦਿੱਤੀ, ਗੁਰਮਤ ਨਾਲ ਜੋੜਿਆ। ਕਹਿੰਦੇ ਕਰ ਸੇਵਾ, ਪਾਰ ਉਤਾਰਾ ਹੋਜੂ ਤੇਰਾ। ਬਸ ਫਿਰ ਸੇਵਾ ਸ਼ੁਰੂ ਕਰਤੀ, ਭਾਂਡੇ ਮਾਂਜਦਾ, ਜੋੜੇ ਝਾੜਦਾ, ਇੱਕ ਮਹੀਨਾ ਸੇਵਾ ਕੀਤੀ, ਘਰ ਭੇਜਤਾ, ਕਹਿੰਦੇ ਜਾ ਚੱਲਿਆ ਜਾ, ਹੁਣ ਜੂਏ ਵੱਲ ਨਾ ਝਾਕੀ, ਜੂਏ ਜੂਆ ਖੇਡਣਾ ਨਹੀਂ, ਜੂਏ ਵੱਲ ਵੇਖੀ ਨਾ, ਆਪਣਾ ਕੰਮ ਸ਼ੁਰੂ ਕਰ ਦੇ, ਬਰਕਤ ਪੈ ਜੂ ਆਪੇ। ਬਸ ਫਿਰ ਕਰਤਾ ਆਪਣਾ ਜਿਹੜਾ ਉਹਦਾ ਕੰਮ ਸੀ, ਥੋੜਾ ਬਹੁਤਾ ਰਾਸ਼ਨ ਲਿਆ ਕੇ ਰੱਖਿਆ, ਦੁਕਾਨਦਾਰੀ ਚਲਾ ਲਈ, ਅੱਜ ਕੁਛ ਕੱਲ ਕੁਛ, ਮਹੀਨੇ ਚ ਦੋ ਮਹੀਨਿਆਂ ਚ ਇੱਕ ਸਾਲ ਵਿੱਚ ਵਿਕਿਆ ਮਹਿਲ ਫੇਰ ਖਰੀਦ ਲਿਆ, ਮਕਾਨ ਫੇਰ ਖਰੀਦ ਲਿਆ ਦੁਬਾਰਾ। ਜਿੰਨੀਆਂ ਤਜੋਰੀਆਂ ਖਾਲੀ ਹੋਈਆਂ ਸੀ ਸਭ ਭਰ ਗਈਆਂ, ਸਭ ਕੁਝ ਆ ਗਿਆ ਕੋਲ, ਸਭ ਕੁਛ। ਹੁਣ ਕੱਲੀ ਮਾਇਆ ਹੀ ਨਹੀਂ ਮੁੜ ਕੇ ਆਈ, ਮਹਿਲ ਹੀ ਨਹੀਂ ਮੁੜ ਕੇ ਆਇਆ, ਜ਼ਮੀਨ ਜਾਇਦਾਦ ਨਹੀਂ ਮੁੜ ਕੇ ਆਈ। ਹੁਣ ਜਦੋਂ ਮੂਲਾ ਕਰਤਾਰਪੁਰੋਂ ਮੁੜ ਕੇ ਆਇਆ, ਉਹ ਖੁਦ ਹੀ ਬਦਲ ਗਿਆ ਮੂਲਾ। ਹੁਣ ਗੁਰਮਤ ਆ ਗਈ ਕੋਲ, ਸੁਭਾਅ ਆ ਗਿਆ ਚੰਗਾ, ਬਿਰਤੀ ਚੰਗੀ ਆ ਗਈ। ਕਈ ਬੰਦੇ ਐਸੇ ਨੇ ਜਿਹੜੇ ਗੱਲ ਤੋਂ, ਗਾਲ ਤੋਂ ਬਿਨਾਂ ਗੱਲ ਨਹੀਂ ਕਰਦੇ। ਸੁਭਾਅ ਹੈ ਵੀ ਗੱਲ ਕਰਨੀ ਹੈ, ਗਾਲ ਕੱਢ ਕੇ ਕਰਨੀ ਹੈ। ਜੇ ਸੁਭਾਵਕ ਵੀ ਕਿਸੇ ਮਿੱਤਰ ਦੋਸਤ ਨਾਲ ਬੈਠੇ ਨੇ, ਉਦੋਂ ਵੀ ਗਾਲ ਗਾਲ, ਗੱਲ ਗੱਲ ਨਾਲ ਗਾਲ ਕੱਢਦੇ ਨੇ, ਹਰ ਗੱਲ ਨਾਲ ਗਾਲ। ਕਿੱਡਾ ਗੰਦਾ ਸੁਭਾਅ ਹੈ, ਕਿੱਡਾ ਭੈੜਾ ਸੁਭਾਅ ਹੈ, ਗੱਲ ਗੱਲ ਨਾਲ ਗਾਲ ਕੱਢਣੀ। ਲੜਾਈ ਝਗੜਿਆਂ ਵੇਲੇ ਤੇ ਕੱਢਣੀ ਹੋਈ ਹੈ, ਆਮ ਗੱਲ ਚ ਵੀ ਗਾਲ ਸੁਭਾਅ ਬਣਿਆ ਹੋਇਆ। ਇਹ ਸੁਭਾਅ ਨੇ, ਤੇ ਇਹ ਸੁਭਾਅ ਬਦਲਦੇ ਕਿੱਥੇ ਨੇ? ਆ ਕੇ ਇੱਥੇ ਸੰਗਤ ਵਿੱਚ ਆ ਕੇ, ਸੰਗਤ ਵਿੱਚ ਆ ਕੇ ਅੰਮ੍ਰਿਤ ਛਕਾਂਗੇ। ਜਿਉਂ ਜਿਉਂ ਸੰਗਤ ਕਰਾਂਗੇ ਫਿਰ ਅਸੀਂ ਸਾਧੂਆਂ ਵਾਲੀ ਬੋਲੀ ਸਿੱਖ ਜਾਵਾਂਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੰਗਤ ਵਿੱਚ ਜਦੋਂ ਰੋਜ਼ ਆਵਾਂਗੇ, ਪ੍ਰਸ਼ਾਦਾ ਛਕਣਾ, ਕੋਈ ਨਾ ਕੋਈ ਗੁਰਮੁਖ ਮਿਲ ਗਿਆ ਉਹਦੀ ਬੋਲੀ ਸਿੱਖਾਂਗੇ। ਸੰਗਤ ਵਿੱਚ ਬੈਠਿਆਂ ਕੋਈ ਗੁਰਮੁਖ ਮਿਲ ਗਿਆ ਉਹਦੀ ਬੋਲੀ ਸਿੱਖਾਂਗੇ। ਸੰਗਤ ਵਿੱਚ ਆ ਕੇ ਹੌਲੀ 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 ਉਹਨਾਂ ਵਾਲੀ ਵੀ ਬੋਲੀ ਬੋਲਣ ਲੱਗ ਜਾਂਦੇ। ਸ਼ਰਾਬੀਆਂ ਦੀ ਸੰਗਤ ਕਰਦੇ ਰਹੋ, ਇੱਕ ਦਿਨ ਉਹਨਾਂ ਵਾਲੀ ਵੀ ਬੋਲੀ ਬੋਲਣ ਲੱਗ ਜਾਂਦੇ। ਇਸ ਕਰਕੇ ਸੰਗਤ ਵਿੱਚ ਆ ਕੇ ਸਾਨੂੰ ਗੁਰਮਤ ਮਿਲਣੀ ਹੈ। ਤੇ ਹੁਣ ਜੀਵਨ ਬਣ ਗਿਆ, ਮਹਾਰਾਜ ਦੀ ਕਿਰਪਾ ਹੋ ਗਈ। ਨਾਲ ਦੇ ਜੂਆ ਖੇਡਣ ਵਾਲੇ, ਓਏ ਮੂਲਿਆ ਕੀ ਹੋ ਗਿਆ ਤੈਨੂੰ, ਚੁੱਪ ਚੁੱਪ ਰਹਿੰਦਾ, ਆ ਜਾ ਖੇਡੀਏ। ਹੁਣ ਨਾ ਖੇਡਣ ਦੀ ਗੱਲ ਕਰੋ, ਮੇਰਾ ਜੀਵਨ ਬਦਲ ਗਿਆ। ਇਹੀ ਅਰਦਾਸ ਕਰਿਓ, ਸਾਡੇ ਤੇ ਵੀ ਕਿਰਪਾ ਹੋ ਜੇ ਕਿਤੇ, ਕਹਿਣ ਵਾਲੀ ਗੱਲ ਨੀ ਬਣਦੀ।
ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਗੁਰਾਂਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮਿਹਰ ਗੁਰਾਂਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮਿਹਰ ਗੁਰਾਂਦੀ ਹੋ ਗਈ। ਮੇਰਾ ਜੀਵਨ ਬਦਲ ਗਿਆ, ਮਿਹਰ ਗੁਰਾਂਦੀ ਹੋ ਗਈ।
ਘਰ ਬਦਲਦੇ ਰਹਿੰਦੇ ਨੇ ਕਈ ਬੰਦੇ ਆਪਣੀ ਜ਼ਿੰਦਗੀ ਵਿੱਚ ਕਈ ਕਈ ਘਰ ਬਦਲਦੇ ਆ ਅੱਜ ਘਰ ਕੱਚਾ ਹੌਲੀ ਹੌਲੀ ਪੱਕਾ ਬਣ ਗਿਆ ਫਿਰ ਕੋਠੀ ਬਣਾ ਲਈ ਆਪਣੀ ਜ਼ਿੰਦਗੀ ਚ ਕਈ ਕਈ ਘਰ ਬਦਲਦੇ ਨੇ ਕਈ ਕਈ ਪਿੰਡ ਬਦਲਦੇ ਨੇ ਪਰ ਸਵਾਦ ਤੇ ਤਾਂ ਤੂੰ ਆਪਣਾ ਸੁਭਾਅ ਬਦਲ ਇਹ ਨਾ ਹੋਵੇ ਜਿਹੋ ਜਿਹਾ ਜੰਮਿਆ ਸੀ ਉਹ ਜੀ ਮਰਜੀ ਆਪਣਾ ਸੁਭਾਅ ਬਦਲਣਾ ਚਾਹੀਦਾ ਜੀਵਨ ਬਦਲੇ ਸਾਡਾ ਜੀਵਨ ਮਹਾਰਾਜ ਜਿਵੇਂ ਮੱਕਾ ਫੇਰਤਾ ਨਾ ਮੱਕਾ ਗੁਰੂ ਨਾਨਕ ਪਾਤਸ਼ਾਹ ਸਾਡੇ ਵੀ ਦਿਮਾਗ ਫੇਰ ਦਿਓ ਕਿਰਪਾ
ਮੇਰਾ ਜੀਵਨ ਬਦਲ ਗਿਆ ਮੇਰੇ ਸੁਨੇਹੇ ਪੂਰਾ ਦੀ ਹੋਵੇ ਬਦਲ ਗਿਆ
ਫਿਰ ਆਨੰਦ ਹੈ ਜੇ ਜੀਵਨ ਬਦਲ ਜਾਵੇ ਫਿਰ ਕਿਰਪਾ ਹੋਣੀ ਹੈ ਰੁੱਤਾਂ ਬਦਲਦੀਆਂ ਨੇ ਮੌਸਮ ਬਦਲਦੇ ਨੇ ਪਰ ਕੋਈ ਵਿਰਲਾ ਹੁੰਦਾ ਜਿਹਦਾ ਜੀਵਨ ਬਦਲ ਜਾਂਦਾ ਸਤਿਗੁਰ ਦੀ ਮਿਹਰ ਨਾਲ ਸਾਡਾ ਜੀਵਨ ਬਦਲ ਜਾਏ ਸਤਿਗੁਰਾਂ ਦੀ ਕਿਰਪਾ ਹੋਵੇ ਮੂਲਾ ਕਹਿੰਦਾ ਮੇਰਾ ਜੀਵਨ ਬਦਲ ਗਿਆ ਓਏ ਜਾਓ ਹੁਣ ਨੀ ਖੇਡਣਾ ਤੁਹਾਡੇ ਨਾਲ ਜੂਆ ਨੀ ਖੇਡਣਾ ਹੁਣ ਬਸ ਦਿਨ ਰਾਤ ਸਿਮਰਨ ਕਰਦਾ ਨਾਲੇ ਤੱਕੜੀ ਤੋੜਦਾ ਨਾਲੇ ਵਾਹਿਗੁਰੂ ਬੋਲਦਾ ਤੱਕੜੀ ਅੱਗੇ ਵੀ ਤੋੜਦਾ ਸੀ ਪਰ ਵਾਹਿਗੁਰੂ ਨਹੀਂ ਸੀ ਬੋਲਦਾ ਅਸੀਂ ਸਕੂਟਰ ਉਵੇਂ ਹੀ ਚਲਾਵਾਂਗੇ ਮੋਟਰਸਾਈਕਲ ਉਵੇਂ ਹੀ ਚੱਲੂ ਪਰ ਸਾਧ ਸੰਗਤ ਜੀ ਨਾਲ ਵਾਹਿਗੁਰੂ ਵੀ ਚੱਲਣ ਲੱਗ ਪੈਂਦਾ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਟਰੈਕਟਰ ਵੀ ਚੱਲੂ ਪਰ ਜਿਹੜਾ ਕੰਨ ਵਿੱਚ ਉਹ ਗਾਉਣ ਵਾਲੀ ਦੀ ਟੇਪ ਜਿਹੜੀ ਆ ਉੱਤੇ ਲਾਈ ਫਿਰਦੇ ਨੇ ਕਈ ਤੇ ਟਰੈਕਟਰਾਂ ਤੇ ਮੈਂ ਵੇਖਦਾ ਪਿੰਡਾਂ ਚ ਲੰਘਦਾ ਨੀ ਗੱਡੀ ਚ ਕਈ ਵਾਰੀ ਤੇ ਮੋੜਾਂ ਤੇ ਮਿਲਦੇ ਨੇ ਜ਼ਿਮੀਦਾਰ ਜਿਹੜੇ ਖੇਤਾਂ ਚ ਕੰਮ ਕਰਨ ਵਾਲੇ ਆਪਣੇ ਪਿੰਡ ਚ ਆਪਣੀਆਂ ਹੀ ਧੀਆਂ ਭੈਣਾਂ ਦੇ ਸਾਹਮਣੇ ਫੁੱਲ ਆਵਾਜ਼ ਛੱਡੀ ਹੋਈ ਹੈ ਨੇੜੇ ਜੇ ਲੱਗਿਆ ਸਪੀਕਰ ਕੰਨ ਦੇ ਆਪਾਂ ਨੂੰ ਤੁਹਾਨੂੰ ਸੁਣਦਾ ਨੀ ਕਿਉਂਕਿ ਟਰੈਕਟਰ ਦਾ ਖੜਕਾ ਜ਼ਿਆਦਾ ਸਾਰੇ ਪਿੰਡ ਚ ਪਤਾ ਲੱਗਦਾ ਕੈਸਟ ਚੱਲਦੀ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਿੱਧਰ ਦਾ ਗੁਰਮੁਖ ਆ ਤੂੰ ਆਪਣੇ ਪਿੰਡ ਚ ਕਿਹੋ ਜਿਹੀਆਂ ਕੈਸਟਾਂ ਲਾਈ ਫਿਰਦਾ ਗਲੀਆਂ ਚ ਦਿਖਾਉਂਦਾ ਫਿਰਨਾ ਕਿੱਧਰ ਦਾ ਗੁਰਮੁਖ ਹੈ ਸਾਧ ਸੰਗਤ ਜੀ ਉਹ ਪਿੰਡ ਦੀਆਂ ਗਲੀਆਂ ਚ ਉੱਚੀ ਆਵਾਜ਼ ਫੁੱਲ ਆਵਾਜ਼ ਕਰਕੇ ਐਸਾ ਨਹੀਂ ਕਦੇ ਨਹੀਂ ਇਹ ਕੰਨ ਰਸ ਹੈ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ ਪੀਰ ਮਰੀਦਾਂ ਪਿਰਹੜੀ ਸੱਚੀ ਰਹਿ ਰੱਜਦੇ ਨੀ ਕੰਨ ਕਦੇ ਨੀ ਰੱਜਦੇ ਪਰ ਫਰਕ ਪੈ ਜਾਣਾ ਟੇਪ ਤੇ ਉਹੀ ਹੋਊ ਸਪੀਕਰ ਉਹੀ ਹੋਏਗਾ ਬੰਦਾ ਉਹੀ ਹੋਏਗਾ ਪਰ ਜਿੱਥੇ ਕਿਸੇ ਗਾਉਣ ਵਾਲੇ ਦੇ ਲੱਚਰ ਗੀਤਾਂ ਦੀ ਕੈਸਟ ਚੱਲਦੀ ਸੀ ਉੱਥੇ ਗੁਰਬਾਣੀ ਦੇ ਸ਼ਬਦਾਂ ਦੀ ਕੈਸਟ ਚੱਲਦੀ ਆ ਖੁਸ ਸਤਨਾਮ
ਸ੍ਰੀ ਵਾਹਿਗੁਰੂ
ਕਿਸੇ ਢਾਡੀ ਦੀ ਕੈਸਟ ਚੱਲਦੀ ਹੈ ਕਿਸੇ ਰਾਗੀ ਦੀ ਕੈਸਟ ਚੱਲਦੀ ਫਰਕ ਪੈ ਜਾਂਦਾ ਬਸ ਸੁਖਮਣੀ ਸਾਹਿਬ ਦੀ ਕੈਸਟ ਚੱਲਦੀ ਹੈ ਜੀਵਨ ਬਦਲੇ ਸਾਡਾ ਜੀਵਨ ਤੇ ਬਦਲੇ ਵੀ ਥੋੜੇ ਚਿਰ ਵਾਸਤੇ ਨਹੀਂ, ਸਦਾ ਵਾਸਤੇ ਬਦਲੇ ਜੀਵਨ, ਜੀਵਨ ਸਦਾ ਵਾਸਤੇ ਬਦਲੇ। ਮਹਾਰਾਜ ਕਰੋ ਕਿਰਪਾ ਸਾਡੇ। ਹੁਣ ਨਾਲੇ ਤੋਲਦਾ ਗੁਰੂ ਨਾਨਕ ਸਾਹਿਬ ਨੇ ਜਿਵੇਂ ਆਪ ਤੋਲਿਆ ਸੀ ਨਾ, ਗੁਰੂ ਨਾਨਕ ਸਾਹਿਬ ਨੇ ਆਪਣੇ ਵਾਲਾ ਜਿਹੋ ਜਿਹਾ ਮਰਦ ਆਪਣਾ ਜੀਵਨ ਸੀ ਉਹੋ ਜਿਹਾ ਜੀਵਨ ਆਪਣੇ ਗੁਰਮੁਖਾਂ ਦਾ ਅੱਗੇ ਬਣਾਇਆ। ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨੇ ਵਿੱਚ ਗਿਣਤੀ ਸ਼ੁਰੂ ਕਰਤੀ ਆਪਣੇ ਜੈਰਾਮ ਜੀ ਦੇ ਕੋਲ, ਜਦੋਂ ਨੌਕਰੀ ਕਰਦੇ ਮੋਦੀ ਖਾਨੇ 'ਚ, ਇੱਕ ਦੋ ਤਿੰਨ ਗਿਣਦਿਆਂ ਗਿਣਦਿਆਂ ਕਹਿੰਦੇ 11, 12 ਤੇ 13। ਜਦੋਂ 13 ਕਿਹਾ 13 ਤੋਂ ਅੱਗੇ ਵਧੇ ਹੀ ਨਹੀਂ, 13, 13, 13, 13 ਹੀ ਜਪਣ ਲੱਗ ਗਏ, 14 ਕਿਹਾ ਹੀ ਨਹੀਂ। ਮੋਦੀ ਖਾਨੇ ਵਿੱਚ ਬਾਬਾ 13, 13 ਤੋਲਦਾ, 13, 13 ਤੋਲਦੇ ਨੇ ਮਹਾਰਾਜ। ਬਸ ਇਹ ਵੀ ਮੂਲਾ, ਇਹ ਵੀ ਬਸ ਤੱਕੜੀ ਤੋਲਿਆ ਕਰੇ, ਵਾਹਿਗੁਰੂ ਵਾਹਿਗੁਰੂ ਬੋਲਿਆ ਕਰੇ, ਵਾਹਿਗੁਰੂ ਸਤਨਾਮ, ਵਾਹਿਗੁਰੂ 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 ਕਰਦਾ ਹੈ, ਬਸ ਫਿਰ ਬਰਕਤਾਂ ਪੈ ਗਈਆਂ। ਇੱਕ ਸਾਲ ਵਿੱਚ ਉਹੀ ਕੁਛ ਫੇਰ ਆ ਗਿਆ ਮੁੜ ਕੇ, ਅਮੀਰੀ ਵੀ ਆ ਗਈ, ਮਾਇਆ ਵੀ, ਪਰ ਉਹੀ ਮੂਲਾ ਜਿਹੜਾ ਸਾਧ ਸੰਗਤ ਜੀ ਸਾਰੀ ਸਾਰੀ ਰਾਤ ਘਰਾੜੇ ਮਾਰਦਾ ਸੀ, ਉਹੀ ਮੂਲਾ ਅੰਮ੍ਰਿਤ ਵੇਲੇ 2 ਵਜੇ ਉੱਠ ਕੇ ਇਸ਼ਨਾਨ ਕਰਕੇ ਸਿਮਰਨ ਕਰਨ ਲੱਗ ਪਿਆ।
ਸ੍ਰੀ ਅਕਾਲ।
ਜਰਾ ਕੁ ਧਿਆਨ ਦੇਣਾ ਮੇਰੀ ਗੱਲ ਵੱਲ, ਵੀ ਜੇ ਇਹ ਝਟਕਾ ਦਿੰਦੇ ਨੇ ਨਾ ਮਹਾਰਾਜ, ਗਰੀਬੀ ਆ ਗਈ, ਇਹਦੇ ਵਿੱਚ ਵੀ ਸਾਡਾ ਭਲਾ ਹੀ ਹੁੰਦਾ, ਜੋੜਨ ਵਾਸਤੇ ਕਿਰਪਾ ਕਰਦੇ ਨੇ। ਕਈ ਕਹਿਣਗੇ ਮੈਨੂੰ ਭੂਤ ਦਿਸਦੇ ਨੇ, ਮੈਂ ਕਈ ਵਾਰੀ ਕਹਿੰਦਾ ਹੁੰਦਾ ਸ਼ਾਇਦ ਇਹ ਵੀ ਜੋੜਨ ਵਾਸਤੇ ਹੀ ਕਿਰਪਾ ਹੁੰਦੀ ਹੈ, ਵੀ ਜੇ ਕਿਤੇ ਚੱਜ ਦੇ ਕੋਲ ਚਲੇ ਜਾਓ ਤਾਂ ਕਹਿੰਦੇ ਅੰਮ੍ਰਿਤ ਛਕ ਲੈ ਬਸ ਹਟ ਜਾਣਗੇ। ਭੂਤ ਜਿਹੜੇ ਦਿਸਣੇ ਸੀ ਦਿਸਣੇ ਸੀ, ਪਰ ਜਮਦੂਤਾਂ ਤੋਂ ਬਚਾ ਲਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਿਰਪਾ ਹੋ ਜਾਂਦੀ। ਇਹ ਖੇਡ ਹੀ ਹੁੰਦੀ ਕੋਈ, ਮਹਾਰਾਜ ਜੋੜਨ ਵਾਸਤੇ ਕਿਰਪਾ ਕਰ ਦਿੰਦੇ ਨੇ। ਜਿਨ੍ਹਾਂ ਦਾ ਜੀਵਨ ਬਣਾਉਣਾ ਹੋਵੇ ਨਾ, ਉਹਨਾਂ ਨੂੰ ਇਹ ਝਟਕਾ ਲੱਗਦਾ ਕਈ ਵਾਰੀ। ਹੁਣ ਵਾਹਿਗੁਰੂ ਵਾਹਿਗੁਰੂ ਦਿਨ ਰਾਤ ਜਪਦਾ ਰਹਿੰਦਾ, 2 ਵਜੇ ਉੱਠਿਆ ਕਰੇ, ਇਸ਼ਨਾਨ ਕਰਿਆ ਕਰੇ। ਇੱਕ ਸੀ ਚੋਰ, ਚੋਰੀਆਂ ਕਰਦਾ ਲੋਕਾਂ ਦੇ ਘਰਾਂ ਵਿੱਚੋਂ, ਕਹਿੰਦਾ ਮੂਲੇ ਦੇ ਘਰ ਚੋਰੀ ਕਰਨੀ ਕਿਉਂਕਿ ਤਕੜਾ ਬਹੁਤ ਹੈ, ਇਹਦੇ ਕੋਲ ਪੈਸਾ ਬੜਾ। ਤਕੜੇ ਘਰ ਵੇਖਦੇ ਨੇ, ਚੋਰ ਵੀ ਤਕੜਾ ਘਰ, ਤਕੜਾ ਘਰ ਹੈ, ਇਹਨਾਂ ਨੂੰ ਠਗੀਏ। ਕਹਿੰਦਾ ਵੀ ਗੱਲ ਨਹੀਂ ਬਣਨੀ, ਜੇ ਰਾਤ ਨੂੰ ਚੋਰੀ ਕਰਨ ਗਿਆ ਕੰਧਾਂ ਹੀ ਬੜੀਆਂ ਉੱਚੀਆਂ ਨੇ, ਟੱਪੀਆਂ ਹੀ ਨਹੀਂ ਜਾਣੀਆਂ, ਦਾ ਨਹੀਂ ਲੱਗਣਾ। ਇਹਨੇ ਵੇਖਿਆ ਵੀ ਸਾਧਾ ਸੰਤਾਂ ਦਾ ਮੂਲਾ ਬੜਾ ਸਤਿਕਾਰ ਕਰਦਾ ਹੈ, ਇੰਜ ਕਰੋ ਸਾਧ ਬਣ ਕੇ ਠੱਗ ਲਓ। ਆਖੋ
ਸਤਨਾਮ,
ਸਾਧ ਬਣ ਕੇ ਠੱਗ ਲੈਂਦੇ ਆ। ਇਹਨੇ ਸਾਧਾਂ ਵਾਲੇ ਕੱਪੜੇ ਪਾ ਲਏ, ਤੇ ਮੂਲਾ ਕੀ ਸਮਝਦਾ ਹੈ, ਮੂਲਾ ਬਾਣੇ ਨੂੰ ਹੀ ਗੁਰੂ ਨਾਨਕ ਦਾ ਰੂਪ ਸਮਝਦਾ, ਵੀ ਚਲੋ ਇਹਨੇ ਬਾਣਾ ਤੇ ਪਾਇਆ ਨਾ ਗੁਰੂ ਦਾ। ਜਦੋਂ ਮੂਲੇ ਨੇ ਖੜਕਾਇਆ ਦਰਵਾਜ਼ਾ, ਮੂਲੇ ਦਾ ਦਰਵਾਜ਼ਾ ਖੜਕਾਇਆ, ਹੈ ਤੇ ਠੱਗ, ਸਾਧਾਂ ਵਾਲੇ ਕੱਪੜੇ ਪਾ ਕੇ ਆ ਗਿਆ, ਪੱਗ ਬੰਨੀ ਫਿਰੇ, ਕਿਹੜਾ ਪਤਾ ਲੱਗਣਾ। ਪਰ ਗੁਰਮੁਖੋ, ਪਲਾਸਟਿਕ ਦੇ ਫੁੱਲਾਂ ਦੇ ਵਿੱਚੋਂ ਗੁਲਾਬ ਦੀ ਸੁਗੰਧੀ ਨਹੀਂ ਆਉਂਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਜ ਬੜਾ ਭੁਲੇਖਾ ਪੈਂਦਾ, ਜਿਹੜੇ ਫੁੱਲ ਨੇ ਨਾ ਬਿਲਕੁਲ ਉਵੇਂ ਜਿਵੇਂ ਤਰੇਲ ਦੇ ਉੱਤੇ ਉਹ ਤਰੇਲ ਪੈਂਦੀ ਹੈ ਨਾ, ਤੇ ਉਹਦੀਆਂ ਬੂੰਦਾਂ ਪੈਂਦੀਆਂ, ਇੰਜ ਪੱਤਿਆਂ ਤੇ ਪਈਆਂ ਨਜ਼ਰ ਆਉਣਗੀਆਂ। ਗੁਲਾਬ ਦੇ ਫੁੱਲ ਵੀ ਵੱਡੇ ਵੱਡੇ, ਇੰਜ ਲੱਗੂ ਵੀ ਜਮਾ ਹੀ ਅਸਲੀ ਹੈ ਜਮਾ ਹੀ, ਪਰ ਉਹਨਾਂ ਵਿੱਚੋਂ ਮਹਿਕ ਤੇ ਨਹੀਂ ਆਉਣੀ, ਮਹਿਕ ਨਹੀਂ ਆਉਂਦੀ ਬਨਾਵਟੀ ਫੁੱਲਾਂ ਦੇ ਵਿੱਚੋਂ। ਤੇ ਗੁਰਮੁਖਾਂ ਦਾ ਵੀ ਤੇ ਮਨਮੁੱਖਾਂ ਦਾ ਵੀ ਪਤਾ ਲੱਗ ਜਾਂਦਾ ਹੈ, ਸੰਗਤ ਕਰਨ ਦੇ ਨਾਲ ਪਤਾ ਲੱਗਦਾ। ਕਈ ਰੀਸਾਲ ਹੀ ਹੁੰਦੇ ਆ, ਉਹਨਾਂ ਦਾ ਹਾਲ ਫਿਰ ਬੁਰਾ ਹੀ ਹੁੰਦਾ। ਚਲੋ ਹੁਣ ਇੰਨਾ ਸਮਾਂ ਨਹੀਂ ਕਿ ਮੈਂ ਵਿਸਥਾਰ ਚ ਜਾਵਾਂ। ਇਹਨੇ ਸਾਧਾਂ ਵਾਲੇ ਕੱਪੜੇ ਪਾ ਲਏ, ਸਾਧਾਂ ਵਾਲੇ, ਮੂਲੇ ਨੂੰ ਠੱਗਣ ਤੁਰ ਪਿਆ, ਦਰਵਾਜ਼ਾ ਖੜਕਾਇਆ, ਮੂਲਾ ਕਹਿੰਦਾ ਧੰਨ ਭਾਗ ਮਹਾਂਪੁਰਸ਼ ਆ ਗਏ, ਧੰਨ ਭਾਗ ਜੀ ਆਇਆ ਨੂੰ, ਆਓ ਜੀ ਆਓ ਅੰਦਰ ਆਓ, ਭਾਗ ਲਾਓ, ਚਰਨ ਪਾਓ, ਸੁੱਤੇ ਭਾਗ ਜਗਾਓ ਮੇਰੇ, ਲੰਗਰ ਛਕੋ, ਪ੍ਰਸ਼ਾਦਾ ਛਕੋ। ਅੰਦਰ ਬਿਠਾ ਲਿਆ ਮੰਜੇ ਤੇ, ਪ੍ਰਸ਼ਾਦਾ ਛਕਾਇਆ, ਸੇਵਾ ਬੜੀ ਕੀਤੀ। ਵੇਖ ਕੇ ਬਾਣਾ ਸਾਧੂਆਂ ਵਾਲੇ ਕੱਪੜੇ ਪਾਏ, ਪਰ ਮੰਜੇ ਤੇ ਬੈਠਾ, ਚੌਂਕੜਾ ਵੀ ਨਹੀਂ ਵੱਜਦਾ, ਚੌਂਕੜਾ ਵੀ ਨਾ ਵੱਜਿਆ, ਉਹ ਕਹਿੰਦੇ ਚੌਂਕੜਾ ਇਹ ਸਾਧੂ ਤੇ ਹੈ, ਬਾਣਾ ਤੇ ਇਹਨੇ ਪਾਇਆ, ਇਹ ਚੌਂਕੜਾ ਕਿੱਦਾਂ ਮਾਰੀ ਬੈਠਾ? ਬਾਬਾ ਜੀ ਤੁਹਾਡਾ ਚੌਂਕੜਾ ਨੀ ਵੱਜਦਾ? ਕਈਆਂ ਦੇ ਗੋਡੇ ਸਿੱਧੇ ਹੀ ਨੀ ਹੁੰਦੇ ਚੌਂਕੜਾ ਮਾਰਨ ਵਾਲੇ। ਕਈ ਦਿਨ ਜਦੋਂ ਬਹਿਣਗੇ ਛੇ ਛੇ ਘੰਟੇ ਬੈਠੇ ਰਹਿੰਦੇ ਆ, ਛੇ ਛੇ ਘੰਟੇ ਹਿੱਲਦੇ ਨੀ, ਤੇ ਕਈ ਨਵੇਂ ਆਉਂਦੇ ਨੇ ਵਿਚਾਰੇ ਸੰਗਤ ਵਿੱਚ, ਉਹ ਕਦੀ ਖੱਬੇ ਨੂੰ ਪਾਸਾ ਮਾਰਨਗੇ, ਕਦੇ ਸੱਜੇ ਨੂੰ ਪਾਸਾ ਮਾਰਨਗੇ, ਬਹਿਣਾ ਹੀ ਨਹੀਂ ਆਉਂਦਾ ਉਹਨਾਂ ਨੂੰ, ਕਿਉਂਕਿ ਸੁਭਾਅ ਨਹੀਂ ਬਣਿਆ। ਚਲੋ ਕੋਈ ਗੱਲ ਨਹੀਂ, ਹੌਲੀ ਹੌਲੀ ਸੁਭਾਅ ਬਣ ਜੂ। ਜਿਹੜੇ ਸ਼ੁਰੂ ਸ਼ੁਰੂ ਚ ਆਉਂਦੇ ਨੇ ਉਹਨਾਂ ਨੂੰ ਪਹਿਲਾਂ ਪਹਿਲਾਂ ਤਾਂ ਔਖਾ ਲੱਗਦਾ, ਫਿਰ ਜਦੋਂ ਆਦਤ ਬਣ ਜੇ ਬਹਿਣ ਲੱਗ ਜਾਂਦੇ ਆ, ਕਈ ਫਿਰ ਸੱਜੇ ਨੂੰ ਕਈ ਖੱਬੇ ਨੂੰ ਕਈ ਤਰ੍ਹਾਂ ਪਾਸੇ ਬਦਲਦੇ ਆ। ਤੇ ਸਾਧ ਸੰਗਤ ਕਹਿੰਦੇ ਬਾਬਾ ਜੀ ਐਂ ਕਾਹਨੂੰ ਚੰਗੀ ਤਰ੍ਹਾਂ ਬੈਠੋ, ਹੁਣ ਗੋਡੇ ਸਿੱਧੇ ਨਾ ਹੋਣ, ਉਹਦੇ ਕਰਦਾ ਤੇ ਚੋਰੀਆਂ ਸੀ। ਕਹਿੰਦੇ ਭਾਈ ਯਾਤਰਾ ਤੋਂ ਆਏ ਹੋਏ ਆ, ਥੱਕੇ ਆ, ਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਥੱਕੇ ਹੋਏ ਆ, ਚੱਪ ਵੱਜਦੀ ਨੀ ਚੰਗੀ ਤਰ੍ਹਾਂ, ਚੌਂਕੜਾ ਨੀ ਵੱਜਦਾ। ਕਹਿੰਦੇ ਬਾਬਾ ਜੀ ਲੱਤਾਂ ਘੁੱਟ ਦੇਣੇ ਆ, ਲਿਆਓ। ਵਿਚਾਰਾ ਲੱਤਾਂ ਘੁੱਟਦਾ ਮੂਲਾ, ਉਹਨੂੰ ਕੀ ਪਤਾ ਹੈ ਵੀ ਤੇ ਠੱਗ ਗਏ, ਸਾਰਾ ਟੱਬਰ ਆਲੇ ਦੁਆਲੇ ਬਹਿ ਗਿਆ, ਘਰ ਵਾਲੀ ਬੱਚੇ ਮੂਲਾ ਆਪ। ਲਓ ਬਾਬਾ ਜੀ ਕੋਈ ਗੱਲ ਸੁਣਾਓ ਗੁਰੂ ਦੀ, ਹੁਣ ਉਹਨੂੰ ਗੁਰੂ ਦੀ ਗੱਲ ਦਾ ਦੱਸੋ ਕੀ ਪਤਾ ਹੈ, ਕਰਦਾ ਚੋਰੀਆਂ ਐ ਟਗੀਆਂ ਮਾਰਦਾ ਹੈ, ਉਹਨੂੰ ਗੁਰੂ ਦੀ ਗੱਲ ਦਾ ਕੀ ਪਤਾ ਹੈ। ਖਿਮਾ ਕਰਿਓ, ਆਪਾਂ ਸਾਰੇ ਸਿੱਖਾਂ ਨਾ, ਸਾਰੇ ਸਿੱਖਾਂ ਆਪਣੇ ਤੇ ਦਸੇ ਪਾਤਸ਼ਾਹੀਆਂ ਦੇ ਚਰਨ ਆਪਣੇ ਆ ਤੁਹਾਡੇ ਇਲਾਕੇ ਤੇ ਬਹੁਤ ਹੀ ਚਰਨ ਪਏ ਨੇ, ਪਾਤਸ਼ਾਹੀ ਨੌਵੀਂ ਗੁਰਦੁਆਰਾ, ਦਸਵੀਂ ਪਾਤਸ਼ਾਹੀ, ਨੌਵੀਂ ਪਾਤਸ਼ਾਹੀ, ਦਸਵੀਂ ਪਾਤਸ਼ਾਹੀ। ਮੈਂ ਰੋਡ ਤੇ ਆਉਂਦਾ ਵੇਖਦਾ ਆ ਬੜੇ ਬੋਰਡ ਲੱਗੇ ਹੋਏ ਨੇ, ਤੇ ਜੇ ਮੈਂ ਤੁਹਾਨੂੰ ਪੁੱਛਾਂ ਵੀ ਲੜੀਵਾਰ ਦਸਾਂ ਪਾਤਸ਼ਾਹੀਆਂ ਦੇ ਨਾਮ ਸੁਣਾਓ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਦਸੇ ਪਾਤਸ਼ਾਹੀਆਂ ਦੇ ਨਾਮ ਲੜੀਵਾਰ ਹੋਣ, ਇਹ ਨਾ ਹੋਵੇ ਅੱਗੇ ਪਿੱਛੇ ਨਾ ਲਾਇਓ, ਦਸੇ ਪਾਤਸ਼ਾਹੀਆਂ ਦੇ ਨਾਮ ਸੁਣਾਓ। ਮੇਰੇ ਖਿਆਲ ਵਿੱਚ 5% ਬੰਦਿਆਂ ਦੇ ਯਾਦ ਹੋਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਕਟਰਾਂ ਦੇ ਨਾਮ ਜਿਹਨੂੰ ਮਰਜ਼ੀ ਪੁੱਛ ਲਓ, ਅੱਜ ਕੱਲ੍ਹ ਦੇ 5-5 ਸਾਲਾਂ ਦੇ ਬੱਚਿਆਂ ਨੂੰ ਪਤਾ, ਉਸੇ ਸਮੇਂ ਦੱਸ ਦੇਣਗੇ, ਜਿਹਦਾ ਮਰਜ਼ੀ ਨਾਮ ਪੁੱਛ ਲਓ, ਪਰ ਦਸਾਂ ਪਾਤਸ਼ਾਹੀਆਂ ਦੇ ਨਾਮ ਨਹੀਂ ਯਾਦ। ਗੱਲਾਂ ਕਰਦੇ ਹਾਂ ਆਪਾਂ ਵੱਡੇ ਵੱਡਿਆਂ ਨੂੰ, ਗੱਲਾਂ ਕਰਦੇ ਹਾਂ ਆਪਾਂ ਵੱਡੇ ਵੱਡਿਆਂ ਨੂੰ, ਆਪਣਾ ਸਾਡਾ ਜੀਵਨ ਕੀ ਹੈ ਪਤਾ ਕਿਵੇਂ ਲੱਗੇਗਾ? ਆ ਤੁਹਾਨੂੰ ਕਹਿੰਦਾ ਨੀ ਮੈਂ ਗੁਰੂ ਸਤੋਤਰ ਚ ਬੋਲੋ ਭਾਈ, ਉਹਦਾ ਮਤਲਬ ਇਹੀ ਹੈ ਵੀ ਦਸਾਂ ਪਾਤਸ਼ਾਹੀਆਂ ਦੇ ਨਾਮ ਯਾਦ ਨੇ। ਕਹਿੰਦਾ ਐਵੇਂ ਪੜ੍ਹਿਆ ਕਿ ਮੈਨੂੰ ਮਿਲਿਆ, ਮੈਂ ਕਿਹਾ ਕਿਸੇ ਦੇ ਘਰ ਗਏ, ਪ੍ਰੇਮੀ ਸੀ ਮੁੰਡਾ, ਵੈਸੇ ਕੇਸ ਨੀ ਰੱਖੇ, ਦਾੜੀ ਨੀ ਰੱਖੀ, ਮੈਂ ਕਿੰਨਾ ਪੜ੍ਹਿਆ, ਐਮ ਏ ਪਾਸ ਕੀਤੀ, ਕਈ ਤਰ੍ਹਾਂ ਦੀਆਂ ਗੱਲਾਂ ਕਰੇ, ਸਵਾਲ ਜਵਾਬ ਜੇ ਬੜੇ ਕਰੇ। ਮੈਨੂੰ ਪੁੱਛਿਆ ਮੈਂ ਦਸਾਂ ਪਾਸੇ ਨਾਮ ਸੁਣਾ, ਚੱਲ ਟ੍ਰਿਪਲ ਐਮ ਏ ਕਰੀ ਫਿਰ। ਕਹਿੰਦਾ ਬਾਬਾ ਜੀ ਦਸਾਂ ਪਾਸੇ ਨਾਮ ਸੁਣਾ ਮੈਂ ਸੁਣਾ। ਕਹਿੰਦਾ ਪਹਿਲੇ ਗੁਰੂ ਨਾਨਕ ਦੇਵ ਜੀ, ਦੂਜੇ ਕਹਿੰਦੇ ਦੂਜੇ ਗੁਰੂ ਅਰਜਨ ਦੇਵ ਜੀ, ਤੇ ਤੀਜੇ ਕਹਿੰਦੇ ਤੀਜੇ ਗੁਰੂ ਦੀਪ ਸਿੰਘ ਜੀ। ਉਹਨੂੰ ਇਹ ਵੀ ਨੀ ਪਤਾ ਵੀ ਸ਼ਹੀਦ ਭਾਈ ਦੀਪ ਸਿੰਘ ਹੋਇਆ, ਭਾਈ ਮਨੀ ਸਿੰਘ ਹੋਇਆ, ਕਹਿੰਦਾ ਤੀਜੇ ਗੁਰੂ ਦੀਪ ਸਿੰਘ ਜੀ ਦਾ ਇੰਨਾ ਵੀ ਨੀ ਪਤਾ। ਟ੍ਰਿਪਲ ਐਮ ਏ ਨੂੰ ਸਿਰ ਤੇ ਚੁੱਕਣਾ, ਤੇਰੀ ਪੀ ਐਚ ਡੀ ਕਰੀ ਨੂੰ ਕੀ ਕਰੀਏ, ਤੇਰੀ ਪੜ੍ਹਾਈ ਕਰੀ ਨੂੰ ਕੀ ਕਰੀਏ, ਜੇ ਦਸਾਂ ਪਾਤਸ਼ਾਹੀਆਂ ਦੇ ਨਾਮ ਨੀ ਯਾਦ। ਪੜ੍ਹੋ ਜ਼ਰੂਰ ਪੜ੍ਹੋ, ਪੜ੍ਹਾਈ ਕਰੋ, ਬਹੁਤ ਪੜ੍ਹਾਈ ਕਰੋ, ਮਿਹਨਤ ਕਰੋ, ਪਰ ਜਿੱਦਣ ਤੋਂ ਤੈਨੂੰ ਪੰਜਾਬੀ ਪੜ੍ਹਨੀ ਆ ਗਈ ਸੀ 5ਵੀਂ ਕਲਾਸ ਤੋਂ, ਜੇ ਉਦਣ ਤੋਂ ਨਾਲ ਨਾਲ ਇੱਕ ਇੱਕ ਪਾਠ ਜਪਜੀ ਸਾਹਿਬ ਦਾ ਕਰਦਾ ਰਹਿੰਦਾ ਨਾ, ਤੈਨੂੰ ਨੌਕਰੀ ਵਾਸਤੇ ਭਟਕਣਾ ਨਹੀਂ ਸੀ ਪੈਣਾ, ਆਪ ਚੱਲ ਕੇ ਆਉਂਦੀ ਆ ਖੁਸ਼ ਸਤਨਾ
ਸ੍ਰੀ ਵਾਹਿਗੁਰੂ,
ਫਿਰਨਾ ਨਾ ਪੈਂਦਾ। ਜਿੱਦਣ ਤੋਂ ਜਿੱਦਣ ਤੋਂ 5ਵੀਂ ਪੜ੍ਹ ਗਿਆ ਸੀ ਵੀ ਮੈਂ ਹੁਣ ਜਪਜੀ ਸਾਹਿਬ ਪੜ੍ਹ ਲੂ, ਉਦਣ ਤੋਂ ਹੀ ਸ਼ੁਰੂ ਕਰ ਦਿੰਦਾ। ਅੱਜ ਲਾ ਦਿਓ ਆਪਣੇ ਬੱਚਿਆਂ ਨੂੰ, ਇਹ ਜ਼ੋਰ ਨਾ ਦਿਓ ਕਿ ਮੇਰਾ ਬੱਚਾ ਟ੍ਰਿਪਲ ਐਮ ਏ ਕਰ ਜੇ, ਮੇਰਾ ਬੱਚਾ ਇੱਥੇ ਪਹੁੰਚੇ ਬਾਹਰਲੇ ਦੇਸ਼ਾਂ 'ਚ ਪੜ੍ਹਾਈਆਂ ਕਰਕੇ ਆਵੇ। ਉਹ ਪੜ੍ਹਾਈਆਂ ਜਿੱਥੇ ਮਰਜ਼ੀ ਕਰਕੇ ਆ ਜਾਏ ਨਾ, ਪੀ ਐਚ ਡੀਆਂ ਕਰੀ ਫਿਰਦੇ ਨੇ, ਫਿਰ ਵੀ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ। ਬੱਚੇ ਕੋਈ ਬੀ ਏ ਪੜ੍ਹਿਆ, ਕੋਈ ਐਮ ਏ ਪੜ੍ਹਿਆ, ਨੌਕਰੀ ਨਹੀਂ ਮਿਲਦੀ। ਧਿਆਨ ਦਿਓ, ਜਿੱਥੇ ਬੱਚਿਆਂ ਨੂੰ ਪੜ੍ਹਨੇ ਪਾਉਣਾ, ਜਪਜੀ ਸਾਹਿਬ ਦਾ ਪਾਠ 5ਵੀਂ ਤੋਂ ਸ਼ੁਰੂ ਕਰਾ ਦਿਓ, ਗੁਰੂ ਨਾਨਕ ਸਿਫਾਰਿਸ਼ ਲਾ ਦੂ, ਆਖੋ ਸਤਨਾਮ। ਸਿਫਾਰਿਸ਼ਾਂ ਚੱਕੀ ਫਿਰਦੇ ਨਾ ਵੀ ਨੌਕਰੀ ਮਿਲ ਜੇ, 5-5, 10-10 ਲੱਖ ਚੱਕੀ ਫਿਰਦੇ ਨੇ ਨੌਕਰੀ ਮਿਲ ਜੇ, ਪਰ ਗੁਰਮੁਖੋ ਜੇ ਜਪਜੀ ਸਾਹਿਬ ਨਾਲ ਨਾਲ ਪੜਿਆ ਹੋਏਗਾ ਤੇ ਗੁਰੂ ਨਾਨਕ ਸਾਹਿਬ ਸਾਡੀ ਸਿਫਾਰਿਸ਼ ਕਰਨਗੇ, ਗੁਰੂ ਨਾਨਕ ਸਾਹਿਬ ਸਿਫਾਰਿਸ਼ ਕਰਨਗੇ, ਲੋੜ ਹੀ ਨਹੀਂ ਕਿਸੇ ਸ਼ਬਦ ਦੀ ਸਿਫਾਰਿਸ਼ ਦੀ, ਕਿਰਪਾ ਹੋ ਜਾਣੀ ਮਹਾਰਾਜ। ਸਾਧ ਸੰਗਤ ਜੀ ਹੈ ਤੇ ਆ ਠੱਗ, ਸਾਧ ਬਣ ਕੇ ਆਇਆ। ਕਹਿੰਦੇ ਬਾਬਾ ਜੀ ਕੋਈ ਗੁਰੂ ਦੀ ਗੱਲ ਸੁਣਾਓ ਖਾਂ,
ਹੁਣ ਇਹਨੂੰ ਗੁਰੂ ਦੀ ਗੱਲ ਕੋਈ ਆਉਂਦੀ ਨਹੀਂ, ਸੁਣਾਏ ਕੀ? ਕਹਿੰਦੇ ਭਾਈ ਸਵੇਰੇ ਸੁਣਾਵਾਂਗੇ, ਹੁਣ ਥੱਕੇ ਹੋਏ ਆ, ਆਰਾਮ ਕਰ ਲੈਣ ਦਿਓ। ਆਰਾਮ ਕਰਨਾ ਹੈ, ਸਵੇਰੇ ਸੁਣਾ ਦਿਆਂਗੇ ਗੱਲ ਕੋਈ ਗੁਰੂ ਦੀ। ਸੌਂ ਗਿਆ ਸਾਰਾ ਟੱਬਰ, ਸੌਂ ਗਿਆ। ਕਹਿੰਦੇ ਚਲੋ ਬਾਬਾ ਜੀ ਸੌਂ ਗਏ, ਆਪਾਂ ਵੀ ਸੌਂ ਜਾਓ, ਸਵੇਰੇ ਬਹਿ ਕੇ ਬਚਨ ਸੁਣਾਂਗੇ। ਬੈਠਣ ਦੀ ਕਿਰਪਾਲਤਾ ਕਰੋ, ਪਹਿਰੇਦਾਰਾਂ ਨੂੰ ਬੇਨਤੀ ਵੀ ਕਰੜੇ ਕਿਉਂ ਨਹੀਂ ਹੁੰਦੇ ਤੁਸੀਂ? ਜਿਹੜੇ ਪਹਿਰੇਦਾਰ ਨੇ ਦੋ ਕੁ ਸੇਵਾਦਾਰ ਕਰੜੇ ਹੋ ਕੇ ਬਹਿ ਜਾਓ ਪਿੱਛੇ, ਅੱਗੇ ਤਾਂ ਕੋਈ ਮੱਥਾ ਟੇਕਣ ਆ ਕਿਵੇਂ ਜਾਵੇ? ਧਿਆਨ ਰੱਖੋ, ਇਕਾਗਰਤਾ ਬਣਾ ਕੇ ਰੱਖੋ, ਪਹਿਰੇਦਾਰ ਕਾਇਮ ਹੋ ਕੇ ਬੈਠੋ। ਸਾਰਿਆਂ ਦਾ ਧਿਆਨ ਟੁੱਟਦਾ ਜਦੋਂ ਕੋਈ ਇੱਕ ਵੀ ਜਣਾ ਮੱਥਾ ਟੇਕਣ ਅੱਗੇ ਆਉਂਦਾ। ਪਹਿਰੇਦਾਰ ਕਾਇਮ ਰਿਹਾ ਕਰੋ ਭਾਈ। ਜਦੋਂ ਦੀਵਾਨ ਲਵਾਉਣੇ ਨੇ, ਸਭ ਤੋਂ ਪਹਿਲਾਂ ਹਰ ਇੱਕ ਪਿੰਡ ਨੂੰ ਬੇਨਤੀ ਕਰੀਦੀ ਹੈ ਵੀ 50 ਕੁ ਸੇਵਾਦਾਰ ਕਾਇਮ ਕਰਿਓ। ਇੱਕ ਤੇ ਕੋਈ ਰੌਲਾ ਰੱਪਾ ਨਾ ਪਵੇ, ਆਲੇ ਦੁਆਲੇ ਨਿਗਰਾਨੀ ਵੀ ਰੱਖਣ, ਬਾਕੀ ਸੰਗਤ ਦਾ ਇਹ ਨਾ ਹੋਵੇ ਵੀ ਕੋਈ ਆ ਗਿਆ, ਕੋਈ ਚੱਲਿਆ ਗਿਆ, ਕੋਈ ਕਿੱਧਰ ਦੀ ਆ ਕੇ ਮੱਥਾ ਟੇਕ ਗਿਆ, ਫਿਰ ਸਾਰੇ ਜਣੇ ਉਹਨਾਂ ਕਨੀ ਵੇਖਦੇ ਨੇ, ਸਾਰਾ ਆਨੰਦ ਖਰਾਬ ਹੋ ਜਾਂਦਾ। ਇਹ ਜਰਾ ਧਿਆਨ ਰੱਖਣਾ। ਹੁਣ ਲੈ ਕਹਿੰਦੇ ਸੁਣਾ ਕੋਈ ਗੱਲ ਗੁਰੂ ਦੀ। ਹੁਣ ਗੁਰੂ ਦੀ ਗੱਲ ਨੂੰ ਉਹਨੂੰ ਕੀ ਪਤਾ ਸੀ? ਕਰਦਾ ਤੇ ਚੋਰੀਆਂ ਠੱਗੀਆਂ ਮਾਰਦਾ, ਉਹਨੂੰ ਕੀ ਪਤਾ ਗੁਰੂ ਦੀ ਗੱਲ ਦਾ? ਕਹਿੰਦਾ ਸਵੇਰੇ ਸੁਣਾਵਾਂਗੇ, ਸਾਰਾ ਟੱਬਰ ਸੌਂ ਗਿਆ। 12 ਤੋਂ ਉੱਪਰ ਹੋ ਗਿਆ ਨਾ ਜਦੋਂ ਟਾਈਮ, ਉੱਠ ਪਿਆ। ਪਹਿਲੇ ਪਹਿਰੇ ਹਰ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਤਸਕਰਾਂ ਦੇ ਉੱਠਣ ਦਾ ਵੀ ਟਾਈਮ ਹੈ, ਜਾਗ ਪਿਆ। ਉੱਠਣ ਸਾਰ ਇਹਨੇ ਦਰਵਾਜ਼ਾ ਖੋਲਿਆ, ਸਾਰਾ ਟੱਬਰ ਸੁੱਤਾ ਪਿਆ ਹੈ। ਅੰਦਰ ਜਾ ਕੇ ਟਰੰਕ ਖੋਲਿਆ, ਹੁਣ ਤੇ ਅਲਮਾਰੀਆਂ ਨੇ ਤਕੜੇ, ਜਿਹਦੇ ਨੇ ਉਦੋਂ ਐਸਾ ਕੰਮ ਨਹੀਂ ਸੀ। ਇੱਕ ਡੱਬੇ ਦੇ ਵਿੱਚ ਗਹਿਣੇ ਪਾਏ ਹੋਏ ਨੇ, ਸੋਨੇ ਦੇ ਗਹਿਣੇ, ਡੱਬਾ ਭਰਿਆ ਪਿਆ। ਡੱਬਾ ਚੁੱਕ ਲਿਆ, ਕਹਿੰਦਾ ਮੌਜਾਂ ਲੱਗ ਗਈਆਂ, ਸਾਰੀ ਜ਼ਿੰਦਗੀ ਕਿਤੇ ਚੋਰੀ ਕਰਨ ਦੀ ਲੋੜ ਨਹੀਂ। ਬਸ ਤੁਰ ਪਿਆ ਬਾਹਰ ਨੂੰ, ਵੱਡਾ ਸਾਰਾ ਚੋਲਾ ਪਾਇਆ, ਧਰਤੀ ਸੰਭਰਦਾ ਜਾਂਦਾ। ਹੁਣ ਜਦੋਂ ਪਹੁੰਚਿਆ ਨਾ ਉੱਥੇ, ਲੱਗਿਆ ਦਰਵਾਜ਼ਾ ਕੰਧ ਟੱਪਣ, ਉਹ ਦਰਵਾਜ਼ਾ ਖੋਲਣ, ਓਹੋ ਕਹਿੰਦਾ ਵੀ ਵੱਡਾ ਸਾਰਾ ਜਿੰਦਾ ਲੱਗਿਆ ਹੋਇਆ ਇਹਨੂੰ, ਦਰਵਾਜ਼ੇ ਨੂੰ, ਮੇਨ ਗੇਟ ਜਿਹੜਾ ਹਵੇਲੀ ਦਾ, ਚਾਬੀ ਉਹਦੀ ਮੂਲੇ ਦੀ ਜੇਬ ਚ। ਹੁਣ ਕੀ ਕਰੀਏ, ਡੱਬਾ ਤੇ ਚੁੱਕ ਲਿਆ। ਉਸੇ ਸਮੇਂ ਮੂਲੇ ਨੂੰ ਜਾ ਕੇ ਠਾਇਆ, ਉੱਠੋ ਭਾਈ। ਮੂਲਾ ਉੱਠਿਆ, ਇੱਕਦਮ ਖੜਾ ਹੋਇਆ। ਉਹ ਕਹਿੰਦਾ ਬਾਬਾ ਜੀ ਕੀ ਹੋ ਗਿਆ? ਕਹਿੰਦੇ ਭਾਈ ਅੱਧੀ ਰਾਤ ਤੋਂ ਬਾਅਦ ਮੈਂ ਕਿਸੇ ਗ੍ਰਿਸਤੀ ਦੇ ਘਰ ਠਹਿਰਦਾ ਨਹੀਂ। ਅੱਧੀ ਰਾਤ ਤੋਂ ਬਾਅਦ ਮੈਂ ਕਿਸੇ ਗ੍ਰਿਸਤੀ ਦੇ ਘਰ ਠਹਿਰਦਾ ਨਹੀਂ। ਅੱਧੀ ਰਾਤ ਤੋਂ ਟਾਈਮ ਉੱਪਰ ਹੋ ਗਿਆ, ਹੁਣ ਮੈਂ ਬਾਹਰ ਜਾਣਾ, ਤਾਰਿਆਂ ਦੀ ਛਾਂ ਥੱਲੇ ਬਹਿ ਕੇ ਮੈਂ ਤਾਂ ਸਿਮਰਨ ਕਰੂੰ। ਮੂਲਾ ਕਹਿੰਦਾ ਬਾਬਾ ਜੀ ਰਾਤ ਤੇ ਤੁਸੀਂ ਕਹਿੰਦੇ ਸਵੇਰ ਤੱਕ ਰਵਾਂਗੇ, ਹੁਣ ਕੀ ਹੋ ਗਿਆ? ਕਹਿੰਦੇ ਨਹੀਂ ਨਹੀਂ ਮੈਂ ਤੇ ਗ੍ਰਿਸਤੀ ਦੇ ਘਰ ਠਹਿਰਦਾ ਨਹੀਂ 12 ਵਜੇ ਤੋਂ ਬਾਅਦ। ਕਹਿੰਦੇ ਜੀ ਠੀਕ ਹੈ। ਬਾਹਰ ਤੱਕ ਛੱਡਣ ਵਾਸਤੇ ਗਿਆ, ਗੇਟ ਦੇ ਵਿੱਚ ਤੋਂ ਪਹੁੰਚੇ। ਮੂਲਾ ਕਹਿੰਦਾ ਬਾਬਾ ਜੀ ਕਿਰਪਾ ਕਰਿਓ, ਸਵੇਰੇ ਪ੍ਰਸ਼ਾਦਾ ਛਕ ਦਿਓ ਆ ਕੇ। ਕਹਿੰਦੇ ਸਵੇਰੇ ਆ ਜਾਂਗੇ, ਕੋਈ ਨੀ, ਇੱਕ ਵਾਰੀ ਬਾਹਰ ਖੋਲ ਦੇ ਬਸ, ਸਵੇਰੇ ਫੇਰ ਆ ਜਾਓ। ਦਰਵਾਜ਼ੇ 'ਚ ਜਾ ਕੇ ਮੂਲੇ ਨੇ ਟੇਕਿਆ ਮੱਥਾ, ਹੈ ਤੇ ਚੋਰ ਸੀ, ਆਪਣੇ ਮਨੋਂ ਆਸ਼ੀਰਵਾਦ ਲੱਗਿਆ ਦੇਣ ਥਾਪੜਾ, ਕੱਛੇ ਮਾਰਿਆ ਸੀ ਡੱਬਾ, ਧਰਤੀ ਤੇ ਡਿੱਗ ਪਿਆ। ਖੋ
ਸਤਨਾਮ,
ਥੱਲੇ ਡਿੱਗ ਪਿਆ ਡੱਬਾ। ਜਦੋਂ ਉਹ ਡੱਬਾ ਧਰਤੀ ਤੇ ਡਿੱਗਿਆ ਤੇ ਮੂਲੇ ਨੇ ਨਾਲ ਦੀ ਨਾਲ ਸਿਆਣ ਲਿਆ ਵੀ ਸਾਡਾ ਹੀ ਹੈ, ਹੋਰ ਕੇ ਚੀਜ਼ ਦੀ ਪਛਾਣ ਹੋਵੇ ਆਪਾਂ ਨੂੰ ਨਾ ਹੋਵੇ, ਜਿਹਦੇ ਵਿੱਚ ਗਹਿਣੇ ਪਾ ਕੇ ਰੱਖੇ ਨੇ ਉਹਨੂੰ ਸਭ ਨੂੰ ਪਤਾ ਵੀ ਮੈਂ ਟਰੰਕ ਕਿਹੜੇ 'ਚ ਪੈਸੇ ਰੱਖੇ ਨੇ। ਆਪਣੇ ਬਟਵੇ ਦੀ ਪਛਾਣ ਭੁੱਲ ਸਕਦਾ ਕੋਈ? ਜਿਹੜੇ ਜਿਹਦੇ 'ਚ ਮਾਇਆ ਰੱਖੀ ਜਾਂਦੀ ਹੈ ਉਹਦੇ ਨਾਲ ਬਹੁਤਾ ਪ੍ਰੇਮ ਹੁੰਦਾ ਨਾ, ਵੀ ਕਿਹੜੇ ਖਾਨੇ 'ਚ ਮੈਂ ਕੀ ਰੱਖਦਾ, ਕਿਹੜੇ ਡੱਬੇ 'ਚ ਮੇਰਾ ਸੋਨਾ ਕਿੱਥੇ ਪਿਆ। ਭੈਣਾਂ ਨੂੰ ਸਭ ਨੂੰ ਪਤਾ ਵੀ ਗਹਿਣੇ ਕਿੱਥੇ ਪਏ ਨੇ। ਉਹ ਜਿਹੜੀ ਚੀਜ਼ 'ਚ ਗਹਿਣੇ ਪਾ ਕੇ ਰੱਖੇ ਨੇ ਉਹਦੀ ਤਾਂ ਪਛਾਣ ਆਪਾਂ ਨੂੰ ਪੱਕੀ ਹੁੰਦੀ ਹੈ। ਡੱਬੇ ਨੂੰ ਪਛਾਣ ਲਿਆ ਮੂਲੇ ਨੇ, ਉਹਦੀਆਂ ਲੱਤਾਂ ਕੰਬਦੀਆਂ ਖੜੇ ਦੀਆਂ ਵੀ ਆਹ ਤੇ ਫਸ ਗਏ। ਮੂਲੇ ਨੇ ਇੱਕਦਮ ਸੋਚਿਆ ਤੇ ਗੁਰੂ ਨਾਨਕ ਦੀ ਯਾਦ ਆਈ, ਡੱਬਾ ਫੜ ਕੇ ਕਹਿੰਦਾ ਲਓ ਬਾਬਾ ਜੀ ਤੁਹਾਡਾ ਡੱਬਾ ਧਰਤੀ ਤੇ ਡਿੱਗ ਪਿਆ, ਤੇ ਪਤਾ ਹੀ ਵੀ ਲੈ ਕੇ ਤੇ ਆਇਆ ਨੀ, ਖਾਲੀ ਹੱਥੀ ਆਇਆ ਸੀ। ਲਓ ਬਾਬਾ ਜੀ ਤੁਹਾਡਾ ਡੱਬਾ ਡਿੱਗ ਪਿਆ। ਕੰਬਦੇ ਹੱਥ ਨੇ ਡੱਬਾ ਫੜ ਲਿਆ, ਟੇਕ ਕੇ ਮੱਥਾ ਮੂਲਾ ਕਹਿੰਦਾ ਬਾਬਾ ਜੀ ਸਵੇਰੇ ਜ਼ਰੂਰ ਦਰਸ਼ਨ ਦੇਣੇ ਨੇ ਆ ਕੇ ਸਵੇਰੇ ਜ਼ਰੂਰ ਕਿਰਪਾ ਕਰਿਓ ਉਹ ਕਹਿੰਦਾ ਕੋਈ ਨੀ ਆਜੂ ਬਸ ਛੇਤੀ ਛੇਤੀ ਭੱਜਣ ਦੀ ਕੀਤੀ ਬੜੀ ਤੇਜ਼ ਦੌੜਿਆ ਜਾਂਦਾ ਹੈ ਤੇ ਮਨ ਵਿੱਚ ਹੱਸਦਾ ਹੈ ਕਹਿੰਦਾ ਲੈ ਮੂਲਾ ਕਮਲਾ ਇਹਨੂੰ ਨੀਂਦ ਚੜੀ ਹੋਈ ਸੀ ਪਤਾ ਹੀ ਨਹੀਂ ਲੱਗਿਆ ਨੀਂਦ ਨਹੀਂ ਸੀ ਚੜੀ ਨਾਮ ਦੀ ਖੁਮਾਰੀ ਚੜੀ ਸੀ ਬਾਣੇ ਵਾਲਾ ਵੀ ਗੁਰੂ ਨਾਨਕ ਦਾ ਰੂਪ ਹੀ ਦਿਸਦਾ ਖੋ ਸਤਨਾਮ
ਸ੍ਰੀ ਵਾਹਿਗੁਰੂ
ਨੀਂਦ ਚੜੀ ਵਾਲੇ ਦਾ ਉਹ ਤੇ ਹੋਰ ਹੈ ਸਾਧ ਸਿੰਘ ਜੀ ਨੂੰ ਨੀਂਦ ਚੜੀ ਹੋਵੇ ਉਹਨੂੰ ਤੇ ਪਤਾ ਹੀ ਨਹੀਂ ਕੁਛ ਲੱਗਦਾ ਜਿਹਨੂੰ ਨਾਮ ਦੀ ਖੁਮਾਰੀ ਚੜੀ ਹੋਵੇ ਉਹ ਸਭ ਕੁਝ ਪਤਾ ਵੀ ਹੁੰਦਾ ਉਹਨੂੰ ਉਹ ਫਿਰ ਵੀ ਚੁੱਪ ਕਰ ਜਾਂਦਾ ਕਹਿੰਦਾ ਕੋਈ ਨਹੀਂ ਜਿਹਨੂੰ ਨਾਮ ਦੀ ਖੁਮਾਰੀ ਚੜੀ ਹੋਵੇ ਨਾ ਉਹ ਇਹ ਨਹੀਂ ਕਹਿੰਦਾ ਵੀ ਇਹਨੂੰ ਪੁਲਿਸ ਵਾਲਿਆਂ ਨੂੰ ਫੜਾਓ ਪੱਟੇ ਪੈਣ ਇਹਦੇ ਚੰਗੀ ਤਰ੍ਹਾਂ ਨਾ ਨਾ ਉਹ ਇਹੀ ਕਹਿੰਦਾ ਵੀ ਜਿੱਥੋਂ ਤੱਕ ਹੋ ਸਕੇ ਬਚਾ ਹੀ ਹੋ ਜੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਉਹ ਤੇ ਦੁਸ਼ਮਣਾਂ ਨੂੰ ਵੀ ਆਪਣੇ ਬਣਾ ਲੈਂਦੇ ਨੇ ਤੇ ਆਪਣਿਆਂ ਨੂੰ ਚੁਕਾਉਂਦੇ ਨੇ ਜ਼ਿਆਦਾਤਰ ਕੇਸ ਭਾਈਆਂ ਭਾਈਆਂ ਦੇ ਨੇ ਕੋਟਾਂ ਕਚਹਿਰੀਆਂ ਚ ਹੁਣ ਸਾਧ ਸੰਗਤ ਜੀ ਉਹ ਤੁਰਿਆ ਜਾਂਦਾ ਕਹਿੰਦਾ ਠੱਗ ਲਿਆਂਦਾ ਲੈ ਸਿੱਖ ਠੱਗ ਲਿਆ ਆਪਣੇ ਆਪ ਨੂੰ ਬੜਾ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹੈ ਲੈ ਆਂਦਾ ਨਾ ਠੱਗ ਕੇ ਮਨ ਵਿੱਚ ਵਿਚਾਰਾਂ ਕਰਦਾ ਜਾਂਦਾ ਹੈ ਪਰ ਜਿਹਦੇ ਪਹਿਰੇਦਾਰ ਗੁਰੂ ਨਾਨਕ ਪਾਤਸ਼ਾਹ ਹੁਣ ਉਹਨੂੰ ਠੱਗ ਕੌਣ ਜਾਊ ਸਤਿਗੁਰੂ ਕਹਿੰਦੇ ਨੇ ਨਾ ਉਹ ਮਰ ਹੈ ਨਾ ਠੱਗੇ
ਜਾਹੇ
ਕਹਿੰਦੇ ਨਾ ਉਹ ਮਰਦੇ ਨੇ ਨਾ ਠੱਗੇ ਜਾਂਦੇ ਨੇ ਕੌਣ ਜਿਨ ਕਹਿ ਰਾਮ ਵਸੈ
ਮਨ ਮਾਹੇ
ਮਨ ਮਾਹੇ ਹੁਣ ਤੁਸੀਂ ਕਹੋਗੇ ਮਰਦੇ ਤੇ ਹੈਗੇ ਨੇ ਬਾਬੇ ਤੇ ਸਾਰੇ ਮਰ ਜਾਂਦੇ ਨੇ ਵੀਰੇ ਦਾ ਮਤਲਬ ਕੀ ਹੋਇਆ ਵੀ ਜਿੰਨੇ ਵੀ ਸੰਤ ਹੋਏ ਨੇ ਸਾਰੇ ਹੀ ਮਰ ਗਏ ਸਾਰੇ ਚਲੇ ਗਏ ਸੱਚਖੰਡ ਨੂੰ ਨਾਲੇ ਕਹਿੰਦੇ ਉਹ ਨਾ ਮਰਦੇ ਨੇ ਨਾ ਡੱਗੇ ਜਾਂਦੇ ਨੇ ਗਲਤ ਹੋ ਗਿਆ ਕੰਮ ਨਹੀਂ ਨਹੀਂ ਗੁਰਮਖੋਰ ਉਹਨਾਂ ਦੀਆਂ ਯਾਦਾਂ ਨਹੀਂ ਮਰਦੀਆਂ ਜਿਹਦੀ ਯਾਦ ਨਾ ਮਰੇ ਉਹ ਸਦਾ ਜਿਉਂਦਾ ਰਹਿੰਦਾ ਅਸੀਂ ਮਰ ਜਾਣਾ ਇੱਕ ਦਿਨ ਆਪਾਂ ਸਭ ਨੇ ਮਰ ਜਾਣਾ ਸਾਨੂੰ ਤੇ ਬੱਚਿਆਂ ਨੇ ਵੀ ਯਾਦ ਨਹੀਂ ਕਰਨਾ ਵੀ ਕੋਈ ਹੈ ਵੀ ਸੀ ਬਾਪੂ ਕਿ ਨਹੀਂ ਹੋਰ ਤੇ ਕਿਸੇ ਨੇ ਯਾਦ ਕਰਨੀ ਕੀ ਹੈ ਜਿਹੜਾ ਮਰਿਆ ਹੁੰਦਾ ਨਾ ਪੰਜ ਸੱਤ ਵਾਰੀ ਪਿੰਡ 'ਚ ਗੱਲਾਂ ਹੁੰਦੀਆਂ ਨੇ ਬੜਾ ਚੰਗਾ ਸੀ ਬੜਾ ਵਧੀਆ ਸੀ ਦੋ ਚਾਰ ਸਾਲਾਂ ਨੂੰ ਸਭ ਭੁੱਲ ਜਾਂਦੇ ਨੇ ਵੀ ਕੋਈ ਹੈ ਵੀ ਸੀ ਕਿ ਨਹੀਂ ਬਾਬਾ ਅਤਰ ਸਿੰਘ ਦੀ ਯਾਦ ਨਹੀਂ ਮਰ ਸਕਦੀ ਬਾਬਾ ਈਸ਼ਰ ਸਿੰਘ ਦੀ ਯਾਦ ਨਹੀਂ ਮਰ ਸਕਦੀ ਬਾਬਾ ਆਨੰਦ ਸਿੰਘ ਦੀ ਯਾਦ ਨਹੀਂ ਮਰ ਸਕਦੀ ਸੰਤ ਗਿਆਨੀ ਗੁਰਬਚਨ ਸਿੰਘ ਵਰਗਿਆਂ ਦੀ ਯਾਦ ਨਹੀਂ ਮਰ ਸਕਦੀ ਜਿਹਦੀ ਯਾਦ ਨਾ ਮਰੇ ਉਹ ਮਰ ਕੇ ਵੀ ਜਿਉਂਦਾ ਖੁਸਤਨਾਮ ਉਹ ਮਰ ਕੇ ਵੀ ਜਿਉਂਦਾ ਜਿਹਦੀ ਯਾਦ ਨਾ ਮਰੇ ਹੁਣ ਜਿਹਦਾ ਪਹਿਰੇਦਾਰ ਗੁਰੂ ਨਾਨਕ ਹੋਵੇ ਉਹਨੂੰ ਕੌਣ ਲੁੱਟ ਸਕਦਾ ਕੀ ਕਹਿੰਦੀ ਸਤਿਗੁਰਾਂ ਦੀ ਬਾਣੀ ਪੜਿਓ ਸਾਰੇ
ਪਿਆਰੇ ਜੀ ਜਿਨ੍ਹਾਂ ਦੇ ਮਨ ਰਾਮ ਵਸੋਇਆ
ਸਾਗੇ ਜਾਹੇ
ਜਿਨਕੈ ਰਾਮ ਵਸੈ
ਮਨ ਮਾਹੇ
ਮਨ ਮਾਹੇ ਉਹ ਜਿਨ੍ਹਾਂ ਦੇ ਅੰਦਰ ਰੱਬ ਵਸਿਆ ਹੋਵੇ ਉਹਨਾਂ ਨੂੰ ਠੱਗ ਕੌਣ ਹੋ ਸਕਦਾ ਜਦੋਂ ਰਾਹ 'ਚ ਗਿਆ ਨਾ ਅੱਧ ਵਿਚਾਲੇ ਡੱਬਾ ਖੋਲ ਕੇ ਵੇਖਿਆ ਗਹਿਣਿਆਂ ਦਾ ਭਰਿਆ ਹੋਇਆ ਬੜਾ ਖੁਸ਼ ਹੋਇਆ ਜਾਂਦਾ ਇੱਕਦਮ ਅੰਨਾ ਹੋ ਗਿਆ ਦਿਸਦਾ ਹੀ ਕੁਛ ਨਹੀਂ ਅੱਗੇ ਮਹਾਰਾਜ ਅੰਗ ਸੰਗ ਨੇ ਉਹ ਕਿਵੇਂ ਲੈ ਜਾਏਗਾ ਗਹਿਣੇ ਪਹਿਰੇਦਾਰ ਮੈਂ ਆ ਤਾਤੀ ਵਾਓ ਨਾ
ਲਾਗਈ
ਪਾਰ ਬ੍ਰਹਮ
ਸਰਣਾਈ
ਚੋ ਗਿਰਦ ਹਮਾਰੇ ਰਾਮ ਕਾਰ ਰੱਬ ਦੇ ਨਾਮ ਦੀ ਕਾਰ ਹੈ ਸਾਡੇ ਆਲੇ ਦੁਆਲੇ ਚੌਗਿਰਦ ਦੁੱਖ ਲੱਗਿਆ ਨਾ ਭਾਈ ਦੁੱਖ ਨੇੜੇ ਨਹੀਂ ਆਉਂਦਾ ਉਹਨਾਂ ਦੇ ਜਿਨ੍ਹਾਂ ਦੇ ਆਲੇ ਦੁਆਲੇ ਰੱਬ ਦੇ ਨਾਮ ਦੀ ਕਾਰ ਖਿੱਚੀ ਹੋਈ ਹੋਵੇ ਸਾਧ ਸੰਗਤ ਜੀ ਕਾਰ ਹੈ ਉਹਨਾਂ ਦੇ ਆਲੇ ਦੁਆਲੇ ਵਾਹਿਗੁਰੂ ਦੇ ਨਾਮ ਦੀ ਲੀਕ ਖਿੱਚੀ ਹੋਈ ਹੈ ਸਾਧ ਸੰਗਤ ਹੱਦ ਹੈ ਕੋਈ ਉਹਨੂੰ ਪਾਰ ਨਹੀਂ ਕਰ ਸਕਦਾ ਪਰ ਜਿਹੜੇ ਨਾਮ ਜਪਦੇ ਮਹਾਰਾਜ ਅੰਗ ਸੰਗ ਸੀ ਦਿਸਣੋ ਹੀ ਬੰਦ ਅੰਨਾ ਹੋ ਗਿਆ ਅੰਨਾ ਕਮਾਲ ਹੋ ਗਈ ਦੇਖਦਾ ਕਿਉਂ ਨਹੀਂ ਪਿੱਛੇ ਮੁੜਿਆ ਕਰੇ ਸਭ ਕੁਝ ਦੇਖਦਾ ਅੱਗੇ ਵੇਖਦਾ ਕੁਝ ਵੀ ਨਹੀਂ ਦੇਖਦਾ ਅੰਨਾ ਹੋ ਗਿਆ ਬਿਲਕੁਲ ਬਸ ਫਿਰ ਅੱਖਾਂ ਚੋਂ ਪਾਣੀ ਵਾਪਸ ਆ ਗਿਆ ਦਿਨ ਚੜ੍ਹ ਗਿਆ ਆਉਂਦਿਆਂ ਨੂੰ ਖੋਲਿਆ ਦਰਵਾਜ਼ਾ ਮੂਲੇ ਦੇ ਪੈਰਾਂ ਤੇ ਸਿਰ ਰੱਖਤਾ ਚਰਨਾਂ ਤੇ ਜਾਰ ਜਾਰ ਰੋਂਦਾ ਅੱਖਾਂ ਚੋਂ ਪਾਣੀ ਚੱਲਦਾ ਹੋ ਕੀ ਗਿਆ ਕਹਿੰਦੇ ਇੰਨਾ ਰੋਨਾ ਕਾਹਦੇ ਵਾਸਤੇ ਆ ਕੀ ਹੋ ਗਿਆ ਕੀ ਹੋ ਗਿਆ ਕਹਿੰਦੇ ਬਾਬਾ ਜੀ ਤੁਸੀਂ ਮੇਰੇ ਚਰਨਾਂ ਤੇ ਪਾਪ ਚੜਾ ਦਿੱਤਾ ਮੇਰੇ ਚਰਨਾਂ ਤੇ ਡਿੱਗਦੇ ਹੋ ਤੁਸੀਂ ਉਹ ਕਹਿੰਦੇ ਮੈਂ ਕਿਹੜਾ ਬਾਬਾ ਮੈਂ ਤੇ ਠੱਗ ਹੈ ਚੋਰੀ ਕਰਨ ਆਇਆ ਮੈਂ ਤੇ ਚੋਰ ਸੀ ਕੱਲ ਬਾਣਾ ਪਾਇਆ ਮੈਂ ਜੀ ਕੱਲ ਹੀ ਬਾਣਾ ਪਾਇਆ ਕੱਲ ਬਾਣਾ ਉਹ ਗੁਰਮੁਖੋ ਸੰਗਤ ਵਿੱਚ ਆਉਣ ਲੱਗਿਆਂ ਹੀ ਨਹੀਂ ਵੀ ਚੋਲਾ ਪਾ ਲਓ ਕਈ ਕੀ ਕਰਦੇ ਨੇ ਬਾਹਰ ਜਾਣਾ ਪੈਂਟ ਕੋਟ ਪਾ ਲਈ ਟਾਈ ਲਾ ਲਈ ਦਾੜੀ ਬੰਨ ਲਈ ਪੱਗ ਬੰਨ ਲਈ ਉੱਧਰ ਤੇ ਜਦੋਂ ਆਉਣਾ ਦੀਵਾਨ ਵਿੱਚ ਉਦੋਂ ਚੋਲਾ ਧਰਤੀ ਸੰਭਰਦਾ ਆਉਂਦਾ ਇਹ ਕਿੱਥੋਂ ਦੀ ਮਰਿਆਦਾ ਜੇ ਗੁਰੂ ਦਾ ਬਾਣਾ ਪਾਇਆ ਹੈ ਇਹੀ ਹੈ ਵੀ ਜਦੋਂ ਲੋਕਾਂ ਕੋਲ ਜਾਣਾ ਫੇਰ ਕਹਿਣ ਵੀ ਬੱਲੇ ਬੱਲੇ ਬੜਾ ਚੋਲਾ ਉਂਝ ਪੈਂਟ ਕੋਟ ਚਾੜੀ ਫਿੜੇ ਜਾਂ ਪੈਂਟ ਸ਼ਰਟ ਪਾਈ ਹੋਏ ਤੇ ਸੋਭਦੀ ਨਹੀਂ ਗੱਲ ਗੁਰੂ ਦੇ ਸਿੱਖ ਨੇ ਜੇ ਬਾਣਾ ਪਾ ਲਿਆ ਫਿਰ ਬਾਣਾ ਹੀ ਰੱਖਣਾ ਫਿਰ ਨਹੀਂ ਕਿ ਉਂਝ ਕੁਛ ਹੋਰ ਹੈ ਘਰ ਵਿੱਚ ਕੁਛ ਹੋਰ ਹੈ ਬੱਚਿਆਂ 'ਚ ਕੁਛ ਹੋਰ ਹੈ ਸੰਗਤ ਵਿੱਚ ਆ ਕੇ ਕੁਛ ਹੋਰ ਬਣ ਜੇ ਉਹ ਨਹੀਂ ਸੋਭਦੀ ਗੱਲ ਜੇ ਬਾਣਾ ਪਾ ਲਿਆ ਫਿਰ ਬਾਣੇ ਦਾ ਸਤਿਕਾਰ ਵੀ ਕਰਨਾ ਸਾਧ ਸੰਗਤ ਜੀ ਚਰਨਾਂ ਦੇ ਦੇਦਾ ਕਹਿੰਦਾ ਮੈਂ ਤੇ ਕੱਲ ਪਾਇਆ ਸੀ ਬਾਣਾ ਮਾਫ ਕਰ ਦੇ ਬਖਸ਼ ਲਓ ਕਿਰਪਾ ਕਰ ਦਿਓ ਭਾਈ ਸਾਹਿਬ ਬਖਸ਼ ਲਓ ਕਹਿੰਦੇ ਆ ਜਾ ਇਹ ਘਰ ਗੁਰੂ ਨਾਨਕ ਦਾ ਹੈ ਇਹ ਘਰ ਗੁਰੂ ਨਾਨਕ ਦਾ ਹੈ ਤੇ ਤੂੰ ਗੁਰੂ ਨਾਨਕ ਦੇ ਘਰ ਚੋਂ ਚੋਰੀ ਕਰਕੇ ਲੈ ਗਿਆ ਬਖਸ਼ਣਗੇ ਵੀ ਗੁਰੂ ਨਾਨਕ ਪਾਤਸ਼ਾਹ ਆ ਕਰਤਾਰਪੁਰ ਚਲੀਏ ਲੈ ਗਿਆ ਕਰਤਾਰਪੁਰ ਕਰਤਾਰਪੁਰ ਦੀ ਧਰਤੀ ਤੇ ਸੰਗਤਾਂ ਬੈਠੀਆਂ ਨੇ ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਜਾ ਕੇ ਸਾਰੀ ਵਾਰਤਾ ਸੁਣਾਈ ਗੁਰੂ ਨਾਨਕ ਸਾਹਿਬ ਕਹਿੰਦੇ ਮੂਲਿਆ ਕੀ ਸਜ਼ਾ ਦਈਏ ਫਿਰ ਇਹਨੂੰ ਇਹਨੇ ਚੋਰੀ ਕੀਤੀ ਸਾਧਾਂ ਵਾਲੇ ਕੱਪੜੇ ਪਾਏ ਤੈਨੂੰ ਠੱਗਿਆ ਦੱਸ ਹੁਣ ਕੀ ਸਜ਼ਾ ਦਈਏ ਕਹਿੰਦਾ ਮਹਾਰਾਜ ਨਕਲੀ ਸਾਧ ਨੂੰ ਅਸਲੀ ਸਾਧ ਬਣਾ ਦਿਓ ਆਖੋ
ਸਤਨਾਮ
ਸਤਿਗੁਰੂ ਇਹ ਨਕਲੀ ਸਾਧ ਹੈ ਇਹ ਕੱਪੜਿਆਂ ਵਾਲਾ ਸਾਧ ਬਣ ਕੇ ਮੇਰੇ ਘਰ ਆਇਆ ਸੀ ਘਰ ਮੇਰਾ ਨਹੀਂ ਘਰ ਤੁਹਾਡਾ ਹੈ ਹੁਣ ਇਹਦੇ ਤੇ ਐਸੀ ਕਿਰਪਾ ਕਰੋ ਐਸੀ ਰਹਿਮਤ ਕਰ ਦਿਓ ਆਪਣੀ ਮਿਹਰ ਦੀ ਨਜ਼ਰ ਜਿਵੇਂ ਮੇਰੇ ਤੇ ਪਾਈ ਸੀ ਨਾ ਮੈਨੂੰ ਜਵਾਰੀ ਤੋਂ ਸਾਧ ਬਣਾਇਆ ਤੁਸੀਂ ਇਹਨੇ ਬਾਣਾ ਤੇ ਪਾ ਹੀ ਲਿਆ ਹੁਣ ਇਹਨੂੰ ਸੱਚਮੁੱਚ ਸਾਧ ਬਣਾ ਦਿਓ ਮਾਂ ਨੇ ਰੱਖਿਆ ਸਿਰ ਤੇ ਹੱਥ ਨਕਲੀ ਨੂੰ ਅਸਲੀ ਬਣਾ ਦਿੱਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਆਰੇ ਜੀ ਖਰਿਆਂ ਦਾ ਸੰਗ ਕਰ
ਕਰਕੇ ਖੋਟੇ ਵੀ ਖਰੇ ਬਣ ਜਾਂਦੇ ਆ। ਖੋਟਿਆਂ ਦਾ ਸੰਗ ਕਰਕੇ ਕੋਈ ਖਰਾ ਨਹੀਂ ਹੋ ਸਕਦਾ। ਸੰਗ ਕਰੋ ਖਰਿਆਂ ਦਾ, ਸਾਡਾ ਵੀ ਜੀਵਨ ਬਣੇ। ਫਿਰ ਜੇ ਖਰਿਆਂ ਦੀ ਸੰਗਤ ਕੀਤੀ ਹੋਏਗੀ, ਜੋ ਬੋਲਾਂਗੇ ਉਹ ਵੀ ਖਰਾ। ਲਾਹ ਲੈਣਗੇ ਨਸੀਬਾਂ ਵਾਲੇ, ਉਹ ਭਾਗਾਂ ਤੋਂ ਹੀਣੇ ਖਾਲੀ ਰਹਿਣਗੇ। ਪਿਆਰੇ ਜੀ ਭਾਗਾਂ ਤੋਂ ਹੀਣੇ ਖਾਲੀ ਰਹਿਣਗੇ। ਸਮਾਂ ਬਹੁਤ ਹੋ ਗਿਆ।
ਕਿੰਨਾ ਔਖਾ ਲੱਗੇਗਾ, ਪਾਣੀ ਦੀ ਪਿਆਸ ਲੱਗੀ, ਅੱਧਾ ਪੀਤਾ ਤੇ ਗਲਾਸ ਮੂੰਹ ਚੋਂ ਫੜ ਲਏ ਕੋਈ, ਫੇਰ ਇਹ ਵੀ ਇਸੇ ਤਰ੍ਹਾਂ ਹੀ ਹੈ। ਜਦੋਂ ਕੀਰਤਨ ਦੀ ਭੁੱਖ ਲੱਗ ਜਾਂਦੀ ਹੈ ਨਾ, ਜਦੋਂ ਕੀਰਤਨ ਚੋਂ ਆਨੰਦ ਆਵੇ ਰਸ ਆਵੇ, ਫਿਰ ਤੇ ਛੱਡਣ ਨੂੰ ਜੀ ਨਹੀਂ ਕਰਦਾ, ਫਿਰ ਤੇ ਜੀ ਕਰਦਾ। ਜਿਵੇਂ ਸ਼ੁਰੂ ਕੀਤੀ ਸੀ ਜਿੱਥੋਂ ਬਸ ਉਹੀ ਧਾਰਨਾ ਸਮਾਪਤੀ ਮਨ ਚਾਓ ਚਾਓ ਇਹੋ। ਦੋ ਤਿੰਨ ਘੰਟੇ ਦੀ ਕਿਹੜੀ ਗੱਲ ਹੈ, ਜਿਹੜੇ ਗੁਰਮੁਖ ਗੁਰਸਿੱਖ ਜੁੜੇ ਹੋਏ ਤੇ ਕਹਿੰਦੇ ਦਿਨ ਰਾਤ ਗਾਈਏ, ਆਪਾਂ ਤੇ ਦੋ ਤਿੰਨ ਘੰਟਿਆਂ ਜੀ ਅੱਕ ਜਾਂਦੇ ਹਾਂ। ਆਓ ਭਾਈ ਲਾਹਾ ਲਿਆ ਜਿਨ੍ਹਾਂ ਨੇ ਧੰਨ ਭਾਗ, ਕੱਲ੍ਹ ਦਾ ਦੀਵਾਨ ਹੈ ਆਪਣਾ, ਵੱਧ ਚੜ ਕੇ ਆਉਣਾ। ਅੱਜ ਮੈਂ ਥੋੜ੍ਹਾ ਲੇਟ ਹੋ ਗਿਆ, ਕੱਲ੍ਹ ਨੂੰ ਪੂਰੀ ਕੋਸ਼ਿਸ਼ ਕਰਾਂਗਾ ਕਿ ਜਲਦੀ ਆਇਆ ਜਾਏ। ਜਥਾ ਤੁਹਾਡੇ ਕੋਲ ਸਾਢੇ ਕੁ ਸੱਤ ਵਜੇ, ਅੱਠ ਵਜੇ ਤੋਂ ਪਹਿਲਾਂ ਪਹਿਲਾਂ ਆ ਜਾਏਗਾ। ਸਾਰਿਆਂ ਨੇ ਜਲਦੀ ਆਉਣ ਦੀ ਖੇਚਲ ਕਰਨੀ ਹੈ। ਅਮਰ ਜਿਨ੍ਹਾਂ ਨੇ ਛਕਣਾ ਹੈ, ਪਿੰਡ ਵਾਲੇ ਗੁਰਦੁਆਰਾ ਸਾਹਿਬ ਅਮਰ ਦਾ ਬਾਟਾ ਤਿਆਰ ਹੋਏਗਾ, ਕੇਸੀ ਇਸ਼ਨਾਨ ਕਰਕੇ ਪੰਜੇ ਕਕਾਰ ਪਾ ਕੇ ਤੇ ਸੁੱਚੇ ਵਸਤਰ ਪਾ ਕੇ ਨਵੇਂ ਪਾ ਲਓ, ਚੰਗੀ ਗੱਲ ਹੈ, ਨਹੀਂ ਤੇ ਫਿਰ ਧੋ ਕੇ ਸੁੱਚੇ ਵਸਤਰ ਪਾ ਕੇ ਪੰਜੇ ਕਕਾਰ ਧਾਰਨ ਕਰਕੇ ਕੇਸੀ ਇਸ਼ਨਾਨ ਕਰਕੇ ਸ਼ਾਮ ਨੂੰ 6 ਵਜੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਪਹੁੰਚੋ। ਸ਼ਾਮ 6 ਵਜੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਪਹੁੰਚ ਜਾਣਾ ਹੈ, ਅਮਰ ਦਾ ਬਾਟਾ ਤਿਆਰ ਹੋਏਗਾ, ਸਾਰੀਆਂ ਸੰਗਤਾਂ ਨੇ ਅਮਰ ਛਕਣਾ। ਜਿਹੜੇ ਰਹਿ ਗਏ ਗੁਰੂ ਵਾਲੇ ਬਣੋ, ਸਿੰਘ ਸਜੋ, ਵੱਧ ਤੋਂ ਵੱਧ ਆਪੋ ਆਪਣੇ ਨਾਮ ਅਮਰ ਛਕਣ ਵਾਸਤੇ ਲਿਖਾਓ। ਹੋਈਆਂ ਭੁੱਲਾਂ ਦੀ ਖਿਮਾ, ਸਾਰੀ ਸੰਗਤ ਪਿਆਰ ਨਾਲ ਪੜ੍ਹੋ ਹੁਣ। ਗੁਰ ਸਤੋਤਰ ਚ ਬੋਲੋ, ਗੁਰ ਸਤੋਤਰ ਅਰਦਾਸ, ਗੁਰ ਸਤੋਤਰ ਬੋਲਦੇ ਆ ਨਾ, ਪੜ੍ਹਦੇ ਆ, ਯਾਦ ਕਰਿਆ ਕਰੋ ਦਸਾਂ ਪਾਤਸ਼ਾਹੀਆਂ ਦੇ ਨਾਮ। ਜੇ ਤੁਸੀਂ ਪੁੱਛ ਲਿਆ ਨਾ ਵੀ ਅੰਮ੍ਰਿਤ ਤੇ ਛਕੀ ਫਿਰਦਾ, ਸਿੰਘ ਸਜਿਆ ਫਿਰਦਾ, ਦਸਾਂ ਪਾਏ ਨਾਮ ਸੁਣਾ, ਲੈ ਸਾਨੂੰ ਸਾਡੇ ਗੁਰੂਆਂ ਦੇ ਨਾਮ ਹੀ ਨਹੀਂ ਯਾਦ, ਉਹਨਾਂ ਦੀਆਂ ਕੁਰਬਾਨੀਆਂ ਕਿੱਥੋਂ ਯਾਦ ਹੋਣਗੀਆਂ, ਪਰ ਉਪਕਾਰ ਕਿੱਥੋਂ ਯਾਦ ਹੋਣਗੇ ਜੇ ਨਾਮਾਂ ਦਾ ਵੀ ਨਹੀਂ ਪਤਾ। ਇਸ ਕਰਕੇ ਭਾਈ ਸਾਰੇ ਗੱਜ ਕੇ ਬੋਲਿਆ ਕਰੋ ਗੁਰ ਸਤੋਤਰ ਵਿੱਚ, ਕਿੰਨੇ ਹਿੱਸਿਆਂ ਜਰਾ ਪਿਆਰ ਨਾਲ ਸਾਰਿਆਂ ਨੇ ਪੜ੍ਹਨਾ, ਔਰ ਇਸੇ ਤਰ੍ਹਾਂ ਕੱਲ੍ਹ ਦੇ ਦੀਵਾਨ 'ਚ ਵੱਧ ਚੜ੍ਹ ਕੇ ਆਉਣਾ। ਅਮਰ ਛਕਣ ਵਾਸਤੇ ਹੋਰਾਂ ਨੂੰ ਪ੍ਰੇਰੋ ਨਾਲ, ਜਿੱਥੇ ਆਪ ਛਕਣਾ ਹੋਰਾਂ ਨੂੰ ਵੀ ਬਣਾਓ ਮਨ, ਆਪਣਾ ਵੀ ਮਨ ਬਣਾਓ, ਹੋਰਾਂ ਨੂੰ ਵੀ ਪ੍ਰੇਰੋ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਕੱਲ੍ਹ ਨੂੰ ਪੰਜ ਪਿਆਰਿਆਂ ਦੇ ਵੀ ਦਰਸ਼ਨ ਤੇ ਜੈਕਾਰਿਆਂ ਨਾਲ ਇਹ ਸਮਾਗਮ ਦੀ ਕੱਲ੍ਹ ਨੂੰ ਆਪਾਂ ਸੰਪੂਰਨਤਾਈ ਕਰਨੀ ਹੈ। ਔਰ ਇੱਕ ਹੋਰ ਬੇਨਤੀ, ਜਿਹੜੇ ਕੀਰਤਨ ਭੇਟਾ ਦਿੰਦੇ ਨੇ ਉਹ ਇੱਥੇ ਸਿਰ ਨਾ ਕਦੇ ਵੀ ਝੁਕਾਇਆ ਕਰਨ। ਇਹ ਬੇਨਤੀ ਜਰਾ ਧਿਆਨ ਨਾਲ ਸਮਝ ਲਿਓ ਵੀ ਮਾਇਆ ਅੱਜ ਤੱਕ ਕਦੇ ਮੰਗੀ ਨਹੀਂ ਕਿ ਕਿਸੇ ਨੂੰ ਵੀ ਭੇਟਾ ਦਿਓ ਜੀ ਜਾਂ ਭੇਟਾ ਦਿਓ, ਨਹੀਂ ਨਹੀਂ। ਸੇਵਾਵਾਂ ਭਾਵੇਂ ਬੜੀਆਂ ਚੱਲਦੀਆਂ ਨੇ,
ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਲੰਗਰ ਹਾਲ ਬਣਦਾ, ਦਰਬਾਰ ਸਾਹਿਬ ਦੀ ਸੇਵਾ ਚੱਲਦੀ ਹੈ, ਸਰਾਂ ਦੀ ਚੱਲਦੀ, ਪਰ ਕਦੇ ਅਨਾਊਂਸ ਨਹੀਂ ਹੁੰਦਾ ਕਿ ਤੁਸੀਂ ਸੇਵਾ 'ਚ ਹਿੱਸਾ ਪਾਓ, ਭਾਈ ਮਾਇਆ ਦਿਓ, ਉੱਠ ਕੇ ਆਓ, ਕਦੇ ਨਹੀਂ ਕਿਹਾ। ਤੇ ਇਹ ਵੀ ਹੁਣ ਵੀ ਮੈਂ ਫਿਰ ਬੇਨਤੀ ਕਰਦਾ ਵੀ ਜਿਹੜੀ ਤੁਸੀਂ ਇਹ ਭੇਟਾ ਦਿੰਦੇ ਹੋ ਇਹ ਆਪਣੀ ਮਰਜ਼ੀ ਨਾਲ, ਕਿਸੇ ਦੇ ਮਨ 'ਚ ਇੱਛਾ ਹੁੰਦੀ ਹੈ ਵੀ ਚਲੋ 10, 50, 100 ਆਪਣੀ ਮਰਜ਼ੀ ਨਾਲ ਅਗਲਾ ਪਾਉਂਦਾ, ਪਰ ਇਹ ਬੇਨਤੀ ਹੈ ਜੇ ਭੇਟਾ ਦੇਣੀ ਹੈ ਭੇਟਾ ਦਿਓ, ਵੀ ਦਾੜੀ ਰੱਖੋ, ਭੇਟਾ ਦਿਓ ਨਸ਼ੇ ਛੱਡੋ, ਭੇਟਾ ਦਿਓ ਅੰਮ੍ਰਿਤ ਛਕੋ। ਇਹ ਸਭ ਨਾਲੋਂ ਵੱਡੀ ਭੇਟ ਹੈ ਜਿਹੜੀ ਅੰਮ੍ਰਿਤ ਛਕਣ ਵਾਸਤੇ ਮਨ ਬਣਾਉਂਦਾ, ਇਹ ਸਾਨੂੰ ਸਭ ਤੋਂ ਵੱਡੀ ਭੇਟ ਹੈ ਤੁਹਾਡੀ। ਪਰ ਫਿਰ ਵੀ ਜਿਹੜੇ ਮਾਇਆ ਦਿੰਦੇ ਨੇ ਭੇਟਾਂ, ਤੇ ਲੋਕ ਤਖਤਾਂ ਤੇ ਵੀ ਦਿੰਦੇ ਨੇ ਕੀਰਤਨ ਭੇਟਾ, ਹਰ ਥਾਂ ਤੇ ਵੱਡੇ ਵੱਡੇ ਸਮਾਗਮਾਂ ਤੇ ਸੰਗਤਾਂ ਕੀਰਤਨ ਭੇਟਾਂ ਦਿੰਦੀਆਂ ਨੇ, ਪਰ ਕਈ ਨਾਲ ਕੀ ਕਰਦੇ ਨੇ ਮੱਥਾ ਵੀ ਟੇਕ ਜਾਂਦੇ, ਸਿਰ ਵੀ ਝੁਕਾ ਜਾਂਦੇ ਨੇ, ਮਾਤਾਵਾਂ ਜ਼ਿਆਦਾ ਮੱਥਾ ਟੇਕਦੀਆਂ ਸਿਰ ਝੁਕਾਉਂਦੀਆਂ। ਨਹੀਂ ਭਾਈ, ਸਿੱਖਿਆ ਫਿਰ ਕੀ ਆਪਾਂ ਮਾਰਦੀ ਹਜ਼ੂਰੀ ਚਾਕ ਕੇ, ਇੱਥੇ ਮੱਥਾ ਨਹੀਂ ਟੇਕਣਾ, ਨਮਸਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਕਰਨੀ। ਇਹ ਬੇਨਤੀ ਆਪ ਜੀ ਨੇ ਜ਼ਰੂਰ ਪ੍ਰਵਾਨ ਕਰਨੀ ਹੈ, ਭੇਟਾ ਦੇਣ ਵਾਲੇ ਮੱਥਾ ਨਾ ਟੇਕਿਓ, ਸਾਰੇ ਗੱਜ ਵੱਜ ਕੇ ਪੜਿਓ, ਕੋਈ ਰਸਨਾ ਵਾਂਝੀ ਨਾ ਰਵੇ, ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਨਾਮ
ਜਹਾਜ਼ ਹੈ
ਚੜੇ ਸੋ ਉਤਰੇ
ਪਾਰ,
ਜੋ ਸਰਦਾ ਕਰ
ਸੇਵ ਦੇ
ਗੁਰ ਪਾਰ ਉਤਾਰਨ
ਹਾਰ।